Teletime Brampton, 280 Rutherford Road, या Springdale Square Shopping Center, या Etobicoke, 1770 Albion Road, या 9909 Markham Road. मज़ीद तफ़सीलात के लिए कॉल करें 905-455-1666. Teletime Electronics.
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر
6478724900 پڑھ پڑھ عالم فاضل ہوئوں کدے اپنے آپ نو پڑھیا ہی نہیں ਜਾ ਜਾ ਬੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ
ਸੱਤ ਸੌ ਸੱਤਰ ਏ ਐਮ ਦੇ ਪਿਆਰੇ ਪਿਆਰੇ ਸਰੋਤਿਓ ਮੇਰਾ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ ਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮੋਰਨਿੰਗ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ ਅਤੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਜਿਵੇਂ ਕਿ ਮੈਂ ਹਮੇਸ਼ਾ ਹੀ ਤੁਹਾਨੂੰ ਇਹ ਬੇਨਤੀ ਕਰਦਾ ਤੁਹਾਡੇ ਫਾਇਦੇ ਦੀ ਗੱਲ ਕਰਦਾ ਕਿ ਜਦੋਂ ਵੀ ਕਦੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ ਚਾਹੇ ਉਹ ਮਕਾਨ ਹੈ ਦੁਕਾਨ ਹੈ ਕੋਈ ਫਾਰਮ ਹਾਊਸ ਹੈ ਕੋਈ ਬਿਜ਼ਨਸ ਹੈ ਕੋਈ ਗੈਸ ਸਟੇਸ਼ਨ ਹੈ ਵਟਸੋਐਵਰ ਤੁਸੀਂ ਕਦੇ ਵੀ ਪਹਿਲੇ ਬੰਦੇ ਨਾਲ ਬੁਲਾ ਕੇ ਉਹਦੇ ਨਾਲ ਟਾਈਡ ਅਪ ਨਾ ਕਰੋ ਜਿੰਨਾ ਮਰਜ਼ੀ ਤੁਹਾਡਾ ਵਿਸ਼ਵਾਸ ਪਾਤਰ ਹੋਵੇ ਜਿੰਨਾ ਮਰਜ਼ੀ ਤੁਹਾਡੇ ਕਲੋਜ਼ ਹੋਵੇ ਕਰ ਲਿਓ ਉਸੇ ਨਾਲ ਹੀ ਪਰ ਉਸ ਤੋਂ ਪਹਿਲਾਂ ਤੁਸੀਂ 2-3-4-5 ਬੰਦਿਆਂ ਨੂੰ ਬੁਲਾ ਕੇ ਗੱਲਬਾਤ ਕਰ ਲਓ ਰਹਿ ਲੈ ਲਓ ਕਿ ਕਿੱਥੇ ਜਗ੍ਹਾ ਲੈਣੀ ਹੈ ਕਿਵੇਂ ਲੈਣੀ ਹੈ ਕਿੰਨੀ ਕਮਿਸ਼ਨ ਲਓਗੇ ਕਿੰਨੀ ਸਾਨੂੰ ਫਾਇਦਾ ਹੋਊਗਾ ਕੀ ਗੱਲਬਾਤ ਹੈ ਸਾਰੀਆਂ ਗੱਲਾਂ ਖੁੱਲ੍ਹ ਕੇ ਕਰ ਲਓ ਬਿਜ਼ਨਸ 'ਚ ਪਹਿਲਾਂ ਖੋਲ੍ਹਣ ਦੀ ਗੱਲ ਚਾਹੇ ਤੁਹਾਨੂੰ ਲੱਗੇ ਕਿ ਆਲਾ ਬੁਰਾ ਕੀ ਸੋਚੂਗਾ ਪਰ ਬਿਜ਼ਨਸ ਦੇ ਵਿੱਚ ਪਹਿਲਾਂ ਖੋਲ੍ਹ ਲਓ ਨਾਲੇ ਜੇ ਤਾਂ ਕਾਫ਼ੀ ਡਾਲਰਾਂ ਦੀ ਗੱਲ ਹੈ ਇਹ ਕੋਈ 2-4 ਹਜ਼ਾਰ ਡਾਲਰ ਦੀ ਨਹੀਂ ਕਈ ਵਾਰ 20-25-25 ਲੱਖ ਡਾਲਰ ਦੀ ਵੀ ਕਮਿਸ਼ਨ ਬਣ ਜਾਂਦੀ ਹੈ ਸੋ ਇਸ ਕਰਕੇ ਪਹਿਲਾਂ ਗੱਲਬਾਤ ਕਰੋ ਅਤੇ ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰੋ ਕਿ ਤੁਹਾਡੇ ਲਈ ਕਿਹੜਾ ਬੰਦਾ ਫਾਇਦੇਮੰਦ ਹੈ ਜਿਹੜਾ ਵੀ ਤੁਹਾਡੇ ਲਈ ਫਾਇਦੇਮੰਦ ਹੈ ਚਾਹੇ ਉਹ ਪਹਿਲਾ ਚਾਹੇ ਦੂਜਾ ਫਿਰ ਤੀਜਾ ਜਦੋਂ ਤੁਸੀਂ ਉਹਦੇ ਨਾਲ ਕਰੋਗੇ ਫਿਰ ਤਾਂ ਤੁਸੀਂ ਨਿਸ਼ਚਿੰਤ ਵੀ ਹੋਵੋਗੇ ਕਿ ਮੈਂ ਸਾਰੇ ਬੰਦਿਆਂ ਨੂੰ ਪਰਖ ਲਿਆ ਸੀ ਅਤੇ ਉਹਦੇ ਵਿੱਚੋਂ ਮੈਨੂੰ ਇਹੀ ਬੰਦਾ ਵਧੀਆ ਲੱਗਿਆ ਸੀਗਾ ਫਿਰ ਪਿੱਛੋਂ ਪਛਤਾਉਣ ਦੀ ਲੋੜ ਨਹੀਂ ਪੈਂਦੀ ਸੋ ਇਸ ਕਰਕੇ ਉਹਨਾਂ 4-5-6-7 ਜਿਹੜੇ ਵੀ ਤੁਸੀਂ ਨਾਮ ਬੁਲਾਉਣੇ ਉਹਨਾਂ ਦੇ ਵਿੱਚੋਂ ਮੈਂ ਇੱਕ ਨਾਮ ਰਿਕਮੈਂਡ ਕਰਦਾ ਅਰਫਾ ਮੁਜ਼ੱਫਰ ਜੀ ਦਾ ਅਰਫਾ ਮੁਜ਼ੱਫਰ ਰੀਅਲ ਸਟੇਟ ਦੀ ਦੁਨੀਆਂ ਦਾ ਇੱਕ ਜਾਣਿਆ ਪਹਿਚਾਣਿਆ ਨਾਂ ਹੈ ਅਤੇ ਇੱਕ ਗੱਲ ਮੈਂ ਦਾਅਵੇ ਨਾਲ ਕਹਿ ਦਿੰਦਾ ਕਿ ਉਹਨਾਂ ਦੇ ਵਿੱਚ ਕੰਟੈਂਟਮੈਂਟ ਹੈ ਹੇਰਾ ਫੇਰੀ ਕੋਈ ਨਹੀਂ ਝੂਠ ਫਰੇਬ ਕੋਈ ਨਹੀਂ ਅਤੇ ਮਿੱਠੀਆਂ ਚੋਪੜੀਆਂ ਗੱਲਾਂ ਕੋਈ ਨਹੀਂ ਤੁਹਾਨੂੰ ਸਾਫ਼ ਅਤੇ ਸਪਸ਼ਟ ਗੱਲ ਦੱਸਣਗੇ ਜੇ ਤੁਹਾਨੂੰ ਲੱਗੇ ਕਿ ਗਧੇ ਘੋੜੇ 'ਚ ਬਹੁਤ ਜ਼ਿਆਦਾ ਫਰਕ ਉਹਨਾਂ ਦੀਆਂ ਗੱਲਾਂ ਬਾਤਾਂ ਸੱਚਾਈ ਹੈ ਤਾਂ ਤੁਸੀਂ ਉਹਨਾਂ ਨੂੰ ਬਿਜ਼ਨਸ ਦੇ ਦਿਓ ਨਹੀਂ ਜਿੱਥੇ ਤੁਹਾਡਾ ਮਨ ਕਰਦਾ ਉੱਥੇ ਦਿਓ ਮੈਂ ਤਾਂ ਕਿਤੇ ਕਹਿੰਦਾ ਨਹੀਂ ਪਰ ਦੇਖਣ ਦਾ ਤਾਂ ਕੋਈ ਨੁਕਸਾਨ ਨਹੀਂ ਟੇਸਟ ਕਰਨ ਦਾ ਤਾਂ ਕੋਈ ਨੁਕਸਾਨ ਨਹੀਂ ਗੱਲਬਾਤ ਕਰਨ ਦਾ ਤਾਂ ਕੋਈ ਨੁਕਸਾਨ ਨਹੀਂ ਅਰਫਾ ਮੁਜ਼ੱਫਰ ਜੀ ਦਾ ਫੋਨ ਨੰਬਰ ਹੈਗਾ 6478-6245 447-898-6245 ਉਹਨਾਂ ਦਾ ਫੋਨ ਨੰਬਰ ਹੈ ਗੱਲਬਾਤ ਕਰੋ ਅਪੁਆਇੰਟਮੈਂਟ ਬਣਾ ਲਓ ਕਿੱਥੇ ਮਿਲਣਾ ਕਿਵੇਂ ਮਿਲਣਾ ਸਾਰਿਆਂ ਨਾਲ ਮਿਲੋ ਗੱਲਬਾਤ ਕਰੋ ਗੱਲਬਾਤ ਕਰਨ ਤੋਂ ਬਾਅਦ ਇੱਕ ਤਾਂ ਤੁਹਾਨੂੰ ਨੌਲੇਜ ਹੋ ਜੂਗੀ ਜੋ ਇੱਕੋ ਟੌਪਿਕ ਨੂੰ ਅਸੀਂ ਵਾਰ ਵਾਰ ਬੰਦਿਆਂ ਨਾਲ ਗੱਲ ਕਰਦੇ ਹਾਂ ਅਤੇ ਸਾਨੂੰ ਨੌਲੇਜ ਹੋ ਜਾਂਦੀ ਹੈ ਅਤੇ ਦੂਸਰਾ ਤੁਹਾਡਾ ਫਾਇਦਾ ਵੀ ਹੋਜੂਗਾ ਤੁਸੀਂ ਬੇਫਿਕਰ ਹੋ ਜੂਗੇ ਕਿ ਜਿਹੜਾ ਵੀ ਆਦਮੀ ਤੁਸੀਂ ਜਾਂ ਲੇਡੀ ਕੋਈ ਚੂਜ਼ ਕੀਤੀ ਹੈ ਉਹਦੇ ਬਾਰੇ ਫਿਰ ਤੁਸੀਂ ਬਾਅਦ ਗੱਲਾਂ ਨਹੀਂ ਕਰੋਗੇ ਕਿਉਂਕਿ ਤੁਸੀਂ ਇੰਨਾ ਚਿਰ ਕੰਪੇਅਰ ਕਰ ਲਿਆ ਸੋ ਅਰਫਾ ਮੁਜ਼ੱਫਰ 6478-6245 ਉਹਨਾਂ ਨਾਲ ਤੁਸੀਂ ਰੀਅਲ ਸਟੇਟ ਦੇ ਮੁਤਾਲਕ ਕੋਈ ਵੀ ਚੀਜ਼ ਖਰੀਦਣੀ ਹੈ ਜਾਂ ਵੇਚਣੀ ਜਾਂ ਕੋਈ ਰਾਇ ਲੈਣੀ ਹੈ ਉਹਨਾਂ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਮੈਡੀਟੇਸ਼ਨ ਵੀ ਮੈਡੀਟੇਸ਼ਨ ਭਜਨ ਸਿਮਰਨ ਕਿਹਨੂੰ ਕਹਿੰਦੇ ਨੇ ਇਸਲਾਮ ਦੇ ਵਿੱਚ ਇਹਨੂੰ ਮਰਕਬਾ ਵੀ ਕਹਿੰਦੇ ਨੇ ਮੁਰਾਕਾਬਾ ਵੀ ਕਹਿੰਦੇ ਨੇ ਜੋ ਮਰਜ਼ੀ ਕਹਿ ਲਓ ਉਹਦੇ ਉੱਤੇ ਆਪਾਂ ਹਲਕੇ ਫੁਲਕੇ ਢੰਗ ਦੇ ਨਾਲ ਸਿੰਪਲ ਤਰੀਕੇ ਦੇ ਨਾਲ ਮੈਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਮੇਰਾ ਟੌਪਿਕ ਹੈ ਕੰਪੈਰੇਟਿਵ ਰਿਲੀਜਨ ਦੀ ਮੈਨੇ PhD ਕੀਤੀ ਸੋ ਇਸ ਕਰਕੇ ਕੁਛ ਆਪਣਾ ਜਾਤੀ ਤਜਰਬਾ ਵੀ ਹੈ ਸੋ ਬਹੁਤ ਜਦੋਂ ਵਾਰ ਵਾਰ ਪੜ੍ਹੀ ਜਾਂਦੇ ਹੋ ਜਾਂ ਜਾਤੀ ਤਜਰਬਾ ਕਰੀ ਜਾਂਦੇ ਫਿਰ ਤੁਹਾਨੂੰ ਉਹਦੇ 'ਚੋਂ ਨਿਚੋੜ ਮਿਲ ਜਾਂਦਾ ਸੈਂਸ ਮਿਲ ਜਾਂਦੀ ਹੈ ਵੀ ਕੀ ਹੈ ਸੋ ਉਹੀ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਤੁਹਾਡੇ ਵੀ ਕੋਈ ਵਿਚਾਰ ਹੋਣ ਸ਼ੋਰ ਤੁਸੀਂ ਵੀ ਰੇਡੀਓ ਤੇ ਕਾਲ ਕਰ ਸਕਦੇ ਹੋ 416-620-1778 ਪਰ ਰਹੀਓ ਟੋਪਿਕ ਦੇ ਉੱਤੇ ਕਿਉਂਕਿ ਇਹ ਜਿਹੜੇ ਟੋਪਿਕ ਹੁੰਦੇ ਨੇ ਨਾ ਇਹ ਜਰਾ ਕੁ ਵੀ ਆਪਾਂ ਸਲਿਪ ਕਰ ਜਾਈਏ ਗੱਲ ਕਿਤੇ ਦੀ ਕਿਤੇ ਨਿਕਲ ਜਾਂਦੀ ਹੈ ਫਿਰ ਉਹਨੂੰ ਵਾਪਸ ਲੈ ਨਹੀਂ ਬਣਦੀ ਲਿੰਕ ਨਹੀਂ ਬਣਦਾ ਸੋ ਮੈਡੀਟੇਸ਼ਨ ਦੇ ਉੱਤੇ ਗੱਲ ਕਰਾਂਗੇ ਸੋ ਬਿਫੋਰ ਆਈ ਸਟਾਰਟ ਦਿਸ ਟੋਪਿਕ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਇਸ ਵੇਲੇ ਮੇਰੇ ਕੋਲ ਇਹ ਜਿਹੜੀ ਫੇਸਬੁੱਕ ਦੇ ਉੱਤੇ ਨੇ ਉਹ ਤਕਰੀਬਨ 4293 ਇਹ ਨੰਬਰ ਮੈਨੂੰ ਸ਼ੋਅ ਕਰ ਰਿਹਾ ਜਿਹਦੇ ਵਿੱਚ ਦਿਲਰਾਜ ਕੌਰ ਜੀ ਨੇ, ਦਰਸ਼ਨ ਨੇ, ਰਮਨ ਨੇ, ਕੁਲਤਾਰ ਸਿੰਘ ਨੇ, ਕਾਸ਼ਪ ਨੇ, ਮੁਹੰਮਦ ਸਰੂਕ ਨੇ, ਪਵਨ ਨੇ, ਪ੍ਰਿੰਸ ਨੇ, ਦਲਵੀਰ, ਜਗਦੀਸ਼ ਕੁਮਾਰ, ਬਚਿੱਤਰ ਸਿੰਘ, ਸੁਭਾਸ਼ ਸ਼ਰਮਾ ਤੇ ਸ਼ਬਨਮ ਕੁਰੇਸ਼ੀ ਇਹ ਮੈਨੂੰ ਨਾਂ ਦਿਸੇ ਨੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਹੋਰ ਵੀ ਸੁਣਦੇ ਨੇ ਉਹਨਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ। ਸੋ ਪ੍ਰੋਗਰਾਮ 10 ਤੋਂ 11 ਟੋਰਾਂਟੋ ਸਮੇਂ ਦੇ ਮੁਤਾਬਕ ਹੁੰਦਾ ਤੇ ਤੁਸੀਂ ਲਾਈਵ ਸੁਣ ਰਹੇ ਹੋ ਤੁਹਾਡਾ ਬਹੁਤ ਬਹੁਤ ਥੈਂਕਸ। ਤੁਸੀਂ ਯੂਟਿਊਬ ਦੇ ਉੱਤੇ ਵੀ ਜਾ ਕੇ ਮੇਰਾ ਪ੍ਰੋਗਰਾਮ ਦੇਖ ਸਕਦੇ ਹੋ, ਮੇਰਾ ਨਾਂ ਹੀ ਪਾਉਣਾ ਨਰਿੰਦਰ ਰਵੀ ਗੋਇਲ ਤੇ ਤੁਸੀਂ ਯੂਟਿਊਬ ਦੇ ਉੱਤੇ ਬਹੁਤ ਸਾਰੇ ਛੋਟੇ 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 ਪ੍ਰੋਗਰਾਮ ਦੇਖ ਸਕਦੇ ਹੋ ਜਿਹੜੇ ਕਿ ਮੈਂ ਲਾਈਵ ਨਹੀਂ ਕਰਦਾ। ਸੋ ਤੁਸੀਂ ਉੱਥੇ ਵੀ ਜਾ ਕੇ ਆਪਣੀ ਆਊਟਪੁੱਟ ਦੇ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਕਰ ਦਿਆ ਕਰੋ ਤੇ ਲੋਸਨ ਹੁਣ ਗਾਣਾ, ਬਾਕੀ ਤੁਸੀਂ ਮਾਲਕ ਹੋ।
ਸ਼ਵਾਸ਼ਾਂ ਦੀ ਮਾਲਾ ਨਾਲ ਸ਼ਿਮਰਾਂ ਮੈਂ ਤੇਰਾ ਨਾਮ, ਸ਼ਵਾਸ਼ਾਂ ਦੀ ਮਾਲਾ ਨਾਲ ਸ਼ਿਮਰਾਂ ਮੈਂ ਤੇਰਾ ਨਾਮ, ਬਣ ਜਾਵਾਂ ਬੰਦਾ ਮੈਂ ਤੇਰਾ ਹੀ ਕਿਰਪਾ ਨਿਧਾਨ, ਬਣ ਜਾਵਾਂ ਬੰਦਾ ਮੈਂ ਤੇਰਾ ਹੀ ਕਿਰਪਾ ਨਿਧਾਨ, ਸ਼ਵਾਸਾਂ ਦੀ ਮਾਲਾ ਨਾਲ ਸ਼ਿਮਰਾਂ ਮੈਂ ਤੇਰਾ ਨਾਮ, ਸ਼ਵਾਸਾਂ ਦੀ ਮਾਲਾ ਨਾਲ ਸ਼ਿਮਰਾਂ ਮੈਂ ਤੇਰਾ ਨਾਮ, ਬਣ ਜਾਵਾਂ ਬੰਦਾ ਮੈਂ ਤੇਰਾ ਕਿਰਪਾ ਨਿਧਾਨ, ਬਣ ਜਾਵਾਂ ਬੰਦਾ ਮੈਂ ਤੇਰਾ ਹੀ ਕਿਰਪਾ ਨਿਧਾਨ, ਸ਼ਵਾਸਾਂ ਦੀ ਮਾਲਾ ਨਾਲ ਸ਼ਿਮਰਾਂ ਮੈਂ ਤੇਰਾ ਨਾਮ, ਸ਼ਵਾਸਾਂ ਦੀ ਮਾਲਾ ਨਾਲ ਸ਼ਿਮਰਾਂ ਮੈਂ ਤੇਰਾ ਨਾਮ, ਤੇਰਾ ਨਾਮ, ਤੇਰਾ ਨਾਮ, ਤੇਰਾ ਨਾਮ, ਤੇਰਾ ਨਾਮ। ਸੰਗਤਾਂ ਦੀ ਸੇਵਾ ਕਰਦਾ ਰਹਾ ਮੈਂ, ਸੰਗਤਾਂ ਦੀ ਸੇਵਾ ਕਰਦਾ ਰਹਾ ਮੈਂ, ਚਰਨਾਂ ਤੇ ਮਸਤਕ ਧਰਦਾ ਰਹਾ ਮੈਂ, ਚਰਨਾਂ ਤੇ ਮਸਤਕ ਧਰਦਾ ਰਹਾ ਮੈਂ, ਮੇਰੀ ਖਲ ਦੇ ਜੋੜੇ ਗੁਰੂ ਕੇ ਸਿੱਖ ਹਟਾ, ਮੇਰੀ ਖਲ ਦੇ ਜੋੜੇ ਗੁਰੂ ਕੇ ਸਿੱਖ ਹਟਾਨ, ਸ਼ਵਾਸਾਂ ਦੀ ਮਾਲਾ ਨਾਲ ਸ਼ਿਮਰਾਂ ਮੈਂ ਤੇਰਾ ਨਾਮ, ਸ਼ਵਾਸਾਂ ਦੀ ਮਾਲਾ ਨਾਲ ਸ਼ਿਮਰਾਂ ਮੈਂ ਤੇਰਾ ਨਾਮ।
ਵੈਲਕਮ ਬੈਕ। ਅੱਜ ਦਾ ਜੋ ਸਾਡਾ ਟੌਪਿਕ ਹੈਗਾ ਉਹ ਹੈਗਾ ਮੈਡੀਟੇਸ਼ਨ। ਇਹਨੂੰ ਇਸਲਾਮ ਦੇ ਵਿੱਚ ਮਰਕਵਾ ਵੀ ਕਿਹਾ ਜਾਂਦਾ, ਸਪੈਲਿੰਗ ਨੇ MURAQABA, ਮੂਰਾ ਕਾਵਾ ਵੀ ਕਹਿੰਦੇ ਨੇ, ਮਰਕਵਾ ਵੀ ਕਹਿੰਦੇ ਨੇ, ਜੋ ਮਰਜ਼ੀ ਗੱਲ ਆਪਾਂ ਮੈਡੀਟੇਸ਼ਨ ਦੀ ਕਰਦੇ ਹਾਂ। ਸਿੰਪਲ ਤਰੀਕੇ ਨਾਲ ਆਪਾਂ ਗੱਲਬਾਤ ਕਰਾਂਗੇ। ਦੇਖ ਲਓ ਕਿ ਜਿਹੜੇ ਵੀ ਲੋਕ ਪਰਮਾਤਮਾ ਦੇ ਵਿੱਚ ਯਕੀਨ ਕਰਦੇ ਨੇ ਕਿ ਰੱਬ ਨਾਂ ਦੀ ਕੋਈ ਚੀਜ਼ ਹੈਗੀ, ਕੋਈ ਸੁਪਰ ਪਾਵਰ ਹੈਗੀ ਜਿਸ ਨੇ ਇਸ ਕੁੱਲ ਕਾਇਨਾਤ ਨੂੰ ਪੈਦਾ ਕੀਤਾ, ਉਸ ਰੱਬੀ ਤਾਕਤ ਨੂੰ ਭਾਵੇਂ ਵੱਖ ਵੱਖ ਨਾਂ ਦਿੱਤੇ ਗਏ ਨੇ, ਕੋਈ ਰੱਬ ਕਹਿੰਦਾ, ਕੋਈ ਅੱਲਾਹ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਕੋਈ ਰਾਮ, ਰਹੀਮ, ਕ੍ਰਿਸ਼ਨ ਵਗੈਰਾ ਵਗੈਰਾ, तो दुनिया दे अंदर जिन्ने भी धर्म ने ओ इस गल उते एक मत ने एक उन्हां दा विचार है एक गल कहंदे ने कि ओ सुप्रीम पावर हर थां दे उते मौजूद है हर थां दे विच पत्ते पत्ते कण कण दे विच विराजमान है पर जे उस नूं मिलना होवे ना तां मिलण दा जिहड़ा रस्ता ओ साडे शरीर दे अंदर है। बुले शाह ने कहा ना जिस पाया भेद कलंदर दा कलंदर कहंदे ने मौला रब नूं वाहिगुरु नूं जिस पाया भेद कलंदर दा राह खोजिया अपने अंदर दा ओ बासी है सुख मंदर दा जिथे चढ़दी है ना लेंदी है। सो पहला मैं इस टॉपिक नूं अगे कंटिन्यू करा अपनी लाइन ते डॉक्टर अंकुश गोयल ने बीएनसी मेडिकल सेंटर तों बीएनसी अर्जेंट केयर ब्रैमली एंड कंट्री साइड तों ओ पांच चार मिनट क्योंकि निमोनिया दी लोकां नूं शिकायत है उहदे उत्ते गलबात करनगे कि तुसीं क्योंकि ओ प्रोफेशनल ने कैनेडियन लाइसेंस होल्डर ने फैमिली फिजिशियन ने तुसीं उहनां दे नाल जो तो गलबात करदे ने तुहानूं वी उहदा फायदा मिल जांदा क्योंकि जदों तुसीं क्लीनिक दे विच जांदे हो ते तुहानूं इन्ना समां नहीं दे सकदे। सो हुण ओह इस टॉपिक दे उत्ते गलबात करनगे। सो मेरे ख्याल लाइन दे विच कुछ प्रॉब्लम आई है। चलो गल तो आप उसी गल तो कंटिन्यू करनी है कि परमात्मा नूं जे मिलना है वह सानू किते बाहर बाहरों नहीं मिलूगा है तो बाहर भी पर जे मिलना है मिलना सानू अंदर बढ़ के पैना है। यह खेड नहीं मस्जिद मंदिर दी एक खेड है सारी अंदर दी मंदिर गुड डॉक्टर साहब मिल गए लाइन ते। चलो डॉक्टर गोयल वेलकम टू द शो।
हाँ जी थैंक यू सो मच फॉर हैविंग।
हेलो
हेलो हाँ जी थैंक यू फॉर हैविंग मी।
हाँ जी थैंक यू डॉक्टर साहब कुछ दसो फिर तुसी निमोनिया दे उत्ते गल कहंदे सी करना है।
ओके हाँ जी श्योर या सो लाइक बेसिकली निमोनिया इज एन इन्फेक्शन ऑफ द लोअर रेस्पिरेटरी ट्रैक्ट। सो अपने जिदा लंग्स दी इन्फेक्शन होंदी है ते देयर इज डिफरेंट टाइप्स ऑफ निमोनिया बिकॉज देयर इज डिफरेंट टाइप्स ऑफ like bugs jide na apa infection ho sakdi hai. If you heard my talk before like apa jo infection bare gal kar rahe hai like colds apa gane bhi jitha viral hundi hai jo bacterial idai pneumonia it's either bacterial or viral or it can be parasitic as well like a parasite and it can also be fungal too jide oh less common hai gya but basically it's the reason we care so much about pneumonia is because in general, jay kisino pneumonia hondia, like it is easily treatable, usually with antibiotics or some medication. But as people's age gets older, especially over 65, and then as you get older and older, maybe after age 70, jay age 80, also ba jay tano pneumonia honda, ode ek to chances bhi jada hai ke tano pneumonia honde. Then number two, jay tano pneumonia ho gaya, ode chances higher hondia bhi, you would need to go to the hospital. Or potentially even there is a risk of death with pneumonia. So taan ode bare apa care kar diya te apa ki chahne apa chahne ik ta like early apa recognize onu kariye bhi je oh symptoms ode hagya bhi apa doctor nu dikhaiye je diagnosis or treatment ho sakdi hai but also ode prevention bhi hagya and oh important na because as for any disease sugar cholesterol doesn't matter ki hai je apa onu pehla prevent kariye parhez kariye उस तो बेस्ट चीज हैगी है एंड दैन जे हो भी गई ओ बावजूद भी फिर आप राइट अवे ओनू डिटेक्ट करके ओनू ट्रीटमेंट करिए।
हाँ जी सो हाँ जी डॉक्टर
यू कैन आस्क मी टू जो तुम पूछना बट बेसिकली मैं नैक्सट कैन लगे सी भी नंबर वन ओदा सो निमोनिया इज लाइक यू कैन से भी अपने जिहड़े लंग्स है तेन पता ही है वी ईच हैव टू लंग्स दैट देयर प्राइमरी फंक्शन इज ऑक्सीजन you know, getting in oxygen and removing carbon dioxide. The oxygen je de naal hi sari apni body chaldi hai because then our body uses the oxygen, metabolizes the oxygen to use it for energy and fuel. Without oxygen, as you know, we cannot live. So which means without our lungs, we cannot live. What pneumonia is it's an infection of the lung. Jide vich, like each of our lungs, two lungs have three lobes. And within each lobe you can say is like a partition. In the lobes, we have like little, like small airways. We have thousands, millions of little airways in our lungs. And in those airways our little like bubbles, jithe a gas exchange hundi as we get in oxygen and we remove carbon dioxide continuously. Eh hunda janda. They basically pneumonia is jido apne kafi like in a big area of our lung, a full lobe typically, or multiple lobes, or a large area. Apnu pus, you can say pus pageant, the infection ho jandi hai. And ode vich ki hunda is like, of course, we'll get respiratory symptoms. Lungs if it's a big enough area, oxygen zarur kat sakdi hai, but the risk is then sometimes they can definitely impact lung function, and sometimes they can go to the bloodstream or infection for blood cells in the we get a worse response and it can be more serious where we need to go to the hospital. The problem is, it's not that easy. Jee, main hun tainu kehna, be this symptom hai, ya fever, cough, rasha, mucus, matlab, and like sometimes shortness of breath, sometimes wheezing. So there's no like exact, main tainu kehna, bas eh jee tainu tin symptom hai, ya tainu pneumonia hai gaya, right away tusi antibiotic shuru kar lo, because you can, number one, you can have those symptoms, again, the pakenya, fevers, chills, cough, especially with mucus, shortness of breath, wheezing. You can have these symptoms and not have pneumonia. It could be a different infection. You can have pneumonia and not have these symptoms. So it's not like always clear. That's why there's other tests. Jidda pakaise the ek ta clinical hunda. Some, remember, some diagnoses in medical, they're made clinically. Clinically means tumetunu todi history lay, maybe metunu examine kita. Oh, then he diagnosis ho gaya. The key diagnosis on the, for example, sugar. Sugar apa dekheni diagnose kar de jab bande di history lake. Apa odeli blood test on the, for pneumonia, there's like multiple things. Like history is important. Physical examination, odi bari mein gal karunga. Sometimes blood test helps. And then x-ray can sometimes help. And sometimes we even need a CT scan depending. And sometimes you even need sputum cultures. Jide chasi like hospital or even in the outpatient setting, apatoda like mucus, jiradeshahaga, o lake, we can test it in the lab to see if there's bacteria. So there's multiple tests, but basically for people to know in general, jiradehun sunde, okande minnu ye fayda ki hai, dasunda, sunanda, tunu ye fayda bhi, let's say you have a bad cough, hana, kafi, you have a bad cough, you're having fevers, you should check your temperature, as you know, fever is 38 degrees Celsius or 100.4 Fahrenheit, chills. You're getting a productive cough, which is the mucus, then like it's not a bad idea to go to the doctor, because then they can initiate the second step of diagnosis, which is the lungs. And sometimes on clinical examination, when we listen to your lungs, we can tell if there's pneumonia. Sometimes, again, if we're unclear, then we can extra X-ray. So that would kind of be the progression. The second thing is like prevention. For any illness, the prevention would be like keeping your immune system strong, you know, as best you can. And that would be like making sure in general you drink enough water, get a lot of sleep, you can take vitamin C, especially in the seasons. Remember, pneumonia is more common in the fall and winter season, because jede viruses and bacteria jede pneumonia cause gardia, they are more prevalent in the cold weathers. Plus, like, remember, pneumonia is, we get it from one another typically. Kidda minu hoya, tonu taan hoya, because maybe kisinu either pneumonia si, or jaruri ni pneumonia hove, but they had that bug that is like the virus or bacteria that can cause pneumonia. Ona nu ta maybe nahi ina kush symptoms si, but then they maybe coughed or sneezed, or to see drink ona na share kiti, or jehe loki smoke kar diya, you shared something like that, or whatever it is, and to nuwana to hogi and kudirti, because maybe to the immune system in a strong isi because of your age, or you're not drinking enough water, or you're not sleeping enough, or you're not eating that healthy, or you have other risk factors. So people who have any lung diseases, asthma, COPD, jehe loki smoke kar diya, jinanyo sugar, liver disease, kidney disease, ona nu, like risk factors hai ki pneumonia de. So like basically jede risk factors apa control kar sakde ha, ona nu tusi definitely control karo. So again, drink a lot of water, get a lot of sleep, take vitamin C and zinc, especially in those seasons when they're infected.
ਹਾਂਜੀ ਡਾਕਟਰ
ਸਾਹਿਬ ਇਫ ਯੂ ਹੈਵ ਸੋਰੀ ਹਾਂ ਟਾਈਮ ਕੱਟ
ਹਾਂਜੀ ਹਾਂਜੀ
ਓਕੇ ਹਾਂ ਬਟ ਬੇਸਿਕਲੀ ਆਲ ਰੈਪ ਇਟ ਅਪ ਬਾਈ ਜਸਟ ਸੇਇੰਗ ਵਨ ਲਾਸਟ ਥਿੰਗ ਫਾਰ 10 ਸੈਕਿੰਡ ਇਜ਼ ਜਸਟ ਮੋਸਟ ਪੁਆਇੰਟ ਇਜ਼ ਦੇਅਰ ਇਜ਼ ਵੈਕਸੀਨਸ ਬਚਪਨ ਲੱਗਦੇ ਆ ਬੱਚਿਆਂ ਨੂੰ ਬਟ ਦੈਨ ਵੈਨ ਯੂ ਆਰ ਓਵਰ ਇਫ ਯੂ ਹੈਵ ਰਿਸਕ ਫੈਕਟਰਸ ਔਰ ਯੂ ਆਰ ਓਵਰ 65 then talk to your doctor because there's also vaccines that can prevent pneumonia
hanji doctor thank you very much tusi information ditti
okay thank you so much
jehde vi bande mere sunne wale ne darshak ne srot ne eh doctor ankush sige te canadian license holder ne family doctor ne so unna ne pneumonia de bare detail ch gal dassi hai baki gal ta simple hi hai vi call na karya karo tusi apne kol doctor kole ja ke gal baat kar lo jadon apan desi ਮੈਥਡ ਅਡੋਪਟ ਕਰਦੇ ਹਾਂ ਵੀ ਆਹ ਲੈ ਲਓ ਗਰਮ ਪਾਣੀ ਪੀ ਲਓ ਕਰ ਲਓ ਚੰਗੀ ਗੱਲ ਹੈ ਪਰ ਨਾਲ ਨਾਲ ਡਾਕਟਰ ਕੋਲ ਜਾ ਕੇ ਵੀ ਲੈ ਲਓ ਕਈ ਵਾਰੀ ਖਾਂਸੀ ਖੁੰਸੀ ਵਿਗੜ ਜਾਂਦੀ ਹੈ ਫਿਰ ਨਮੂਨੀਆਂ ਦੇ ਕਈ ਸਾਈਡ ਇਫੈਕਟ ਵੀ ਹੋ ਜਾਂਦੇ ਨੇ ਕਈ ਕਈ ਮਹੀਨੇ ਰਹਿੰਦੇ ਨੇ ਸੋ ਇਸ ਕਰਕੇ ਆਪਾਂ ਡਾਕਟਰਾਂ ਕੁਛ ਨਾ ਗੱਲ ਕੀਤੀ ਸੀ ਚਲੋ ਹੁਣ ਆਪਾਂ ਵਾਪਸ ਕਿਉਂਕਿ ਟੋਪਿਕ ਸ਼ੁਰੂ ਕੀਤਾ ਸੀ ਰਾਈਟ ਵੇ ਆਪਾਂ ਨੂੰ ਉਹਨਾਂ ਨੂੰ ਕਰਨਾ ਪਿਆ ਟੋਪਿਕ ਨੂੰ ਮੈਂ ਛੇਤੀ ਛੇਤੀ ਸਮਰਾਈਜ਼ ਕਰਦਾ ਨਾ ਕਿ ਆਪਾਂ ਗੱਲ ਕਿੱਥੋਂ ਸ਼ੁਰੂ ਕੀਤੀ ਸੀ ਗੱਲ ਇੱਥੋਂ ਕੀਤੀ ਸੀ ਉਹਨਾਂ ਲੋਕਾਂ ਦੀ ਜਿਹੜੇ ਕਿ ਪਰਮਾਤਮਾ ਦੇ ਵਿੱਚ ਵਿਸ਼ਵਾਸ ਕਰਦੇ ਸੀ ਜਿਹੜੇ ਚਾਹੁੰਦੇ ਨੇ ਕਿ ਅਸੀਂ ਪਰਮਾਤਮਾ ਨਾਲ ਮਿਲਾਪ ਕਰੀਏ ਕਿਵੇਂ ਕਰੀਏ ਪਰਮਾਤਮਾ ਨੂੰ ਕਿਵੇਂ ਮਿਲੀਏ ਦੇਖੋ ਪਰਮਾਤਮਾ ਦੁਨੀਆਂ ਦੇ ਕਣ ਕਣ ਦੇ ਵਿੱਚ ਪੱਤੇ ਪੱਤੇ ਦੇ ਵਿੱਚ ਬਿਰਾਜਮਾਨ ਹੈ ਪਰ ਜਦੋਂ ਵੀ ਕਦੇ ਪਰਮਾਤਮਾ ਨਾਲ ਮਿਲਾਪ ਹੋਊਗਾ ਉਹਦਾ ਇੱਕੋ ਹੀ ਗੇਟ ਹੈ ਇੱਕੋ ਹੀ ਦਰਵਾਜ਼ਾ ਹੈ ਉਹ ਹੈਗਾ ਸਾਡਾ ਸਰੀਰ ਜਿੰਨਾ ਚਿਰ ਤੱਕ ਅਸੀਂ ਸਰੀਰ ਵਿੱਚ ਨਹੀਂ ਵੜਦੇ ਜਿੱਥੇ ਕਿ ਪਰਮਾਤਮਾ ਰਹਿੰਦਾ ਜਿੰਨੀਆਂ ਮਰਜ਼ੀ ਆਪਾਂ ਟੱਕਰਾਂ ਮਾਰ ਲਓ ਮੰਦਰ ਜਾਇਓ ਗੁਰਦੁਆਰੇ ਜਾਇਓ ਸਰੋਵਰਾਂ ਜਾਇਓ ਤੀਰਥ ਸਥਾਨਾਂ ਜਾਇਓ ਪਹਾੜਾਂ ਤੇ ਜਾਇਓ ਵਰਤ ਰੱਖ ਲਓ ਪੁੰਨਦਾਨ ਕਰ ਲਓ ਫਾਇਦੇ ਨੇ ਪਰ ਤੁਸੀਂ ਪਰਮਾਤਮਾ ਦੇ ਸਾਕਸ਼ਾਤ ਦਰਸ਼ਨ ਨਹੀਂ ਕਰ ਸਕਦੇ ਦਰਸ਼ਨ ਉਦੋਂ ਹੀ ਹੋਣੇ ਨੇ ਜਦੋਂ ਤੁਸੀਂ ਅੰਦਰ ਵੜੋਗੇ ਜਿਵੇਂ ਕਸਤੂਰੀ ਕੁੰਡਲੀ ਮੇਂ ਮਿਰਗ ਢੂੰਡੇ ਬਣ ਮਾਹੀ ਐਸੇ ਘਟ ਘਟ ਰਾਮ ਹੈ ਦੁਨੀਆਂ ਦੇਖੇ ਨਾਹੀਂ ਜਿਸ ਤਰ੍ਹਾਂ ਜਿਹੜੇ ਉਹ ਹਿਰਨ ਹੁੰਦਾ ਨਾ ਉਹਦੀ ਜਿਹੜੀ ਖੁਸ਼ਬੂ ਹੁੰਦੀ ਹੈ ਉਹ ਨਾਭੀ ਚ ਹੁੰਦੀ ਹੈ ਪਰ ਉਹਨੂੰ ਇਹ ਨਹੀਂ ਪਤਾ ਵੀ ਇਹ ਖੁਸ਼ਬੂ ਮੇਰੇ ਅੰਦਰ ਹੈ ਉਹ ਦੇਖਦਾ ਵੀ ਖੁਸ਼ਬੂ ਕਿਤੇ ਘਾਹ ਤੇ ਭੱਜਿਆ ਫਿਰਦਾ ਕਿਤੇ ਦਰਖਤਾਂ ਦੇ ਉੱਲੇ ਤੁਰਿਆ ਫਿਰਦਾ ਖੁਸ਼ਬੂ ਉਹਦੇ ਅੰਦਰ ਹੁੰਦੀ ਹੈ ਐਸੀ ਤਰ੍ਹਾਂ ਪਰਮਾਤਮਾ ਜਿਹੜਾ ਹੈਗਾ ਨਾ ਉਹ ਸਾਡੇ ਅੰਦਰ ਹੈ ਉਹ ਤਾਕਤ ਜਿਹੜੀ ਹੈਗੀ ਨਾ ਉਹ ਸਾਡੇ ਅੰਦਰ ਹੈ ਪਰ ਅਸੀਂ ਉਸ ਨੂੰ ਬਾਹਰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਜਿਹਦੇ ਕਰਕੇ ਅਸੀਂ ਆਪਣੀ ਜਿਹੜੀ ਹੈ ਜ਼ਿੰਦਗੀ ਬਰਬਾਦ ਕਰ ਲੈਂਦੇ ਹਾਂ ਅਸਲੀ ਥਾਂ ਤੇ ਨਹੀਂ ਪਹੁੰਚਦੇ ਹੁਣ ਸਵਾਲ ਪੈਦਾ ਇਹ ਹੁੰਦਾ ਕਿ ਜੇ ਪਰਮਾਤਮਾ ਸਾਡੇ ਅੰਦਰ ਹੈ ਤਾਂ ਅਸੀਂ ਉਹਦੇ ਨਾਲ ਮਿਲਾਪ ਕਿਵੇਂ ਕਰਾਂਗੇ ਉਹਦੇ ਦਰਸ਼ਨ ਕਿਵੇਂ ਕਰਾਂਗੇ ਉਹਦਾ ਜਵਾਬ ਮੈਂ ਜਿਵੇਂ ਪਹਿਲਾਂ ਕਹਿੰਦੀ ਸਿੰਪਲ ਤਰੀਕੇ ਨਾਲ ਸਟੈਪ ਬਾਈ ਸਟੈਪ ਮੈਂ ਚੱਲਾਂਗਾ ਉਹਦੇ ਨਾਲ ਮਿਲਾਪ ਕਰਨ ਲਈ ਜ਼ਰੂਰੀ ਹੈ ਕਿ ਸਾਨੂੰ ਮੈਡੀਟੇਸ਼ਨ ਕਰਨੀ ਪਊਗੀ ਭਜਨ ਸਿਮਰਨ ਕਰਨਾ ਪਊ ਜਿਹਨੂੰ ਕਿ ਇਸਲਾਮ ਦੇ ਵਿੱਚ ਮਰਕਵਾ ਕਿਹਾ ਜਾਂਦਾ ਹੈ ਹੁਣ ਭਜਨ ਸਿਮਰਨ ਜਾਂ ਮੈਡੀਟੇਸ਼ਨ ਹੈ ਕੀ ਮੈਡੀਟੇਸ਼ਨ ਅਸਲ ਦੇ ਵਿੱਚ ਤਿੰਨ ਸਟੈਪ ਮੈਡੀਟੇਸ਼ਨ ਦੇ ਇਹ ਹਿੱਸੇ ਨੇ ਪਹਿਲੇ ਹਿੱਸੇ ਨੂੰ ਕਹਿੰਦੇ ਨੇ ਸਿਮਰਨ ਕਰਨਾ ਪਹਿਲੀ ਜਿਹੜੀ ਸਟੇਜ ਹੈ ਸਿਮਰਨ ਹੈ ਜਾਂ ਇਸਲਾਮ ਦੇ ਵਿੱਚ ਇਹਨੂੰ ਜ਼ਿਕਰ ਕਿਹਾ ਜਾਂਦਾ ਹੈ ਸਿਮਰਨ ਕਿਹਨੂੰ ਕਹਿੰਦੇ ਨੇ ਸਿਮਰਨ ਕਹਿੰਦੇ ਨੇ ਦਾ ਰੈਪੀਟੀਸ਼ਨ ਆਫ ਐਨੀ ਨੇਮ ਔਰ ਨੇਮਸ ਆਫ ਗੋਡ ਇਜ਼ ਕਾਲਡ ਸਿਮਰਨ ਅਸੀਂ ਪਰਮਾਤਮਾ ਦਾ ਚਾਹੇ ਇੱਕ ਨਾਂ ਹੈ ਚਾਹੇ ਜ਼ਿਆਦਾ ਨਾਂ ਹੈ ਚਾਹੇ ਅਸੀਂ ਰਾਮ 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 ਸੀਤਾ ਰਾਮ ਸੀਤਾ ਰਾਮ ਕਦੇ ਹਨੂੰਮਾਨ ਕਰੀ ਜਾਂਦੇ ਹਾਂ ਕੋਈ ਵਾਹਿਗੁਰੂ ਕਰੀ ਜਾਂਦਾ ਇਹ ਜਦੋਂ ਅਸੀਂ ਵਾਰ ਵਾਰ ਕਰਦੇ ਹਾਂ ਇਹਨੂੰ ਅਸੀਂ ਸਿਮਰਨ ਕਰਦੇ ਹਾਂ ਇਹ ਕਰਨੀ ਹੈ ਸਿਮਰਨ ਕੋਈ ਉਹ ਅੱਗੇ ਗੱਲ ਕਰਾਂਗੇ ਸਿਮਰਨ ਕੋਈ ਮਾਲਾ ਫੜ ਕੇ ਕਰਦਾ ਕੋਈ ਕਿਵੇਂ ਕਰਦਾ ਸਿਮਰਨ ਕਿਸ ਕਿਹੜੇ ਕਿਹੜੇ ਢੰਗ ਨੇ ਉੱਥੇ ਅੱਗੇ ਗੱਲ ਕਰਦੇ ਹਾਂ ਪਹਿਲੀ ਸਟੇਜ ਹੁੰਦੀ ਹੈ ਸਿਮਰਨ ਬੋਲ ਕੇ ਅਸੀਂ ਆਪਣੀ ਜਿਹੜੀ ਹੈ ਫੋਕਸ ਜ਼ਰੂਰ ਰੱਖਣਾ ਜੇ ਅਸੀਂ ਫੋਕਸ ਨਹੀਂ ਰੱਖਾਂਗੇ ਕੋਈ ਫਾਇਦਾ ਨਹੀਂ ਸਾਨੂੰ ਜੇ ਸਿਮਰਨ ਵੀ ਕਰਦੇ ਹਾਂ ਇੱਕ ਪਾਸੇ ਮਾਲਾ ਜਪੀ ਜਾਂਦੇ ਹਾਂ ਦੂਜੇ ਪਾਸੇ ਧਿਆਨ ਜਵਾਕਾਂ ਕਰਨੀ ਹੈ ਤੀਸਰੇ ਪਾਸੇ ਗਾਹਕਾਂ ਕਰਨੀ ਧਿਆਨ ਆ ਉਹ ਸਿਮਰਨ ਦਾ ਨਹੀਂ ਫੋਕਸ ਕਰਨਾ ਪੈਂਦਾ ਜਿਵੇਂ ਜੇ ਅਸੀਂ ਕਾਰ ਚਲਾਉਂਦੇ ਹੋਈਏ ਨਾ ਤੇ ਨਾਲ ਹੀ ਅਸੀਂ ਟੈਕਸਟ ਮੈਸੇਜ ਦਾ ਫੋਨ ਕਰੀ ਜਾਵੇ ਤਾਂ ਐਕਸੀਡੈਂਟ ਦੇ ਚਾਂਸਿਸ ਵੱਧ ਜਾਂਦੇ ਨੇ ਸਾਨੂੰ ਧਿਆਨ ਨਾਲ ਕਾਰ ਚਲਾਉਣੀ ਪੈਂਦੀ ਹੈ ਜਿਹੜਾ ਕੋਈ ਦਰਜੀ ਹੈ ਜੇ ਕੱਪੜਾ ਕੱਟਦਾ ਹੋਵੇ ਜੇ ਗੱਲਾਂ ਬਾਤਾਂ ਇੱਧਰ ਕਰੇ ਹੋ ਸਕਦਾ ਕੱਪੜਾ ਹੀ ਗਲਤ ਕੱਟਦੇ ਫਿਰ ਤਾਂ ਕੱਪੜਾ ਬਰਬਾਦ ਹੋਜੂਗਾ ਸੋ ਕੋਈ ਵੀ ਕੰਮ ਕਰਨਾ ਫੋਕਸ ਰੱਖਣਾ ਇਹ ਗੱਲ ਪੱਕੀ ਪਹਿਲੀ ਗੱਲ ਪਹਿਲੀ ਸਟੇਜ ਕੀ ਹੈ ਸਿਮਰਨ ਦੂਜੀ ਸਟੇਜ ਹੁੰਦੀ ਹੈ ਧਿਆਨ ਕੰਸੈਂਟਰੇਸ਼ਨ ਇਸਲਾਮ ਦੇ ਵਿੱਚ ਉਹਨੂੰ ਤਸੱਬਰ ਕਿਹਾ ਜਾਂਦਾ ਹੈ ਕਿਉਂਕਿ ਜਿਹੜੀ ਵੀ ਚੀਜ਼ ਨੂੰ ਅਸੀਂ ਯਾਦ ਕਰਦੇ ਹਾਂ ਉਹਦੀ ਆਟੋਮੈਟਿਕਲੀ ਫੋਟੋ ਸਾਡੇ ਸਰੀਰ ਦੇ ਵਿੱਚ ਸਾਡੀਆਂ ਅੱਖਾਂ ਦੇ ਉੱਤੇ ਬਣ ਜਾਂਦੀ ਹੈ ਮੈਂ ਗੱਲ ਕਰਾਂ ਕਿ ਗੌਰਮੈਂਟ ਹਾਈ ਸਕੂਲ ਬਰਨਾਲਾ ਜਿੱਥੋਂ ਮੈਂ ਪੜ੍ਹਿਆ ਤਾਂ ਮੈਨੂੰ ਗੇਟ ਦੀ ਫੋਟੋ ਫਟਾਫਟ ਨਜ਼ਰ ਆ ਗਈ ਵੀ ਇੱਥੋਂ ਜੇ ਨਿਕਲ ਕੇ ਹੰਡਿਆਏ ਬਾਜ਼ਾਰ ਵਿੱਚ ਦੀ ਨਿਕਲ ਕੇ ਸਾਹਮਣੇ ਗੇਟ ਹੁੰਦਾ ਸੀਗਾ। ਮੈਂ ਗੱਲ ਕਰਦਾ ਵੀ ਚਾਹ ਦਾ ਕੱਪ ਗਰਮ ਗਰਮ ਪੀਣਾ, ਉਹਦੀ ਚਾਹ ਦਾ ਕੱਪ ਮੈਂ ਬੁੱਲਿਆ ਤੇ ਨਾਲ ਹੀ ਚਾਹ ਦੇ ਕੱਪ ਦੀ ਫੋਟੋ ਬਣ ਗਈ। ਸੋ ਦੂਜੀ ਸਟੇਜ ਕੰਸੈਂਟਰੇਸ਼ਨ ਹੁੰਦੀ ਹੈ, ਧਿਆਨ ਹੁੰਦਾ ਵੀ ਜਦੋਂ ਅਸੀਂ ਕੋਈ ਹਨੂੰਮਾਨ ਚਾਲੀਸਾ ਪੜ੍ਹਦੇ ਹਾਂ, ਕੋਈ ਵਾਹਿਗੁਰੂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਕੋਈ ਨਮਾਜ਼ ਪੜ੍ਹਦੇ ਹਾਂ, ਤਾਂ ਆਟੋਮੈਟਿਕਲੀ ਸਾਡੀ ਉਹ ਪਿਕਚਰ ਸਾਡੇ ਦਿਮਾਗ ਦੇ ਵਿੱਚ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ। ਉਹ ਵੀ ਕਰਨੀ ਫੋਕਸ ਹੀ ਹੈ, ਇਹ ਨਹੀਂ ਹੈ ਵੀ ਧਿਆਨ ਕਿਸੇ ਪਾਸੇ ਤੇ ਉਹੀ ਸੋਚੀ ਚੱਲੀਏ ਤੇ ਜਿਵੇਂ ਆਪਾਂ ਮੰਦਰ ਦੇ ਵਿੱਚ ਜਾ ਕੇ ਹਨੂੰਮਾਨ ਚਾਲੀਸਾ ਦਾ ਪਾਠ ਕਰਦੇ ਹਾਂ ਤੇ ਧਿਆਨ ਥੱਲੇ ਹੁੰਦਾ ਵਾਸੀਆਂ ਉੱਪਰ ਮਾਰੀਏ ਨੇ, ਉਹ ਨਹੀਂ। ਜਿੰਨਾ ਜਦੋਂ ਫੋਕਸ ਕਰੋਗੇ ਮਜ਼ਾ ਉਦੋਂ ਹੀ ਹੋਊਗਾ, ਫਾਇਦਾ ਉਦੋਂ ਹੀ ਹੋਊਗਾ। ਤੇ ਤੀਜੀ ਜਿਹੜੀ ਹੁੰਦੀ ਹੈ ਸਟੇਜ, ਉਹਨੂੰ ਕਹਿੰਦੇ ਨੇ ਡਿਵਾਈਨ ਮੋਲ ਧੁਨ ਕਹਿੰਦੇ ਨੇ। ਧੁਨ ਦਾ ਮਤਲਬ ਹੈ ਕਿ ਅਸੀਂ ਜਦੋਂ ਪੂਰੀ ਇਕਾਗਰ ਹੋ ਕੇ ਆਪਣੀ ਉਹ ਧਿਆਨ ਨੂੰ ਦੇਖਦੇ ਹਾਂ ਤੇ ਧਿਆਨ ਦੇ ਵਿੱਚੋਂ ਧਿਆਨ ਨੂੰ ਅੱਖਾਂ ਮੀਚ ਲੈਂਦੇ ਹਾਂ, ਬਿਲਕੁਲ ਪਰਫੈਕਟ ਬਣਾਉਣੇ, ਤਾਂ ਉਹਦੇ ਵਿੱਚੋਂ ਸਾਨੂੰ ਇੱਕ ਧੁਨ ਨਜ਼ਰ ਆਊਗੀ, ਉਹਦੇ ਵਿੱਚੋਂ ਇੱਕ ਪ੍ਰਕਾਸ਼ ਨਜ਼ਰ ਆਉਂਦਾ ਤੇ ਪ੍ਰਕਾਸ਼ ਦੇ ਵਿੱਚੋਂ ਆਵਾਜ਼ ਪੈਦਾ ਹੋਊਗੀ। ਹੁਣ ਮੈਂ ਤੁਹਾਨੂੰ ਸਿੰਪਲ ਤਰੀਕੇ ਨਾਲ ਸਮਝਾ ਦੇਣਾ। ਦੇਖੋ ਮੈਡੀਟੇਸ਼ਨ ਕੀ ਹੈ, ਮੈਡੀਟੇਸ਼ਨ ਚ ਆਪਾਂ ਨੂੰ ਲੱਗੀ ਆ ਭੁੱਖ। ਭੁੱਖ ਕਿਵੇਂ, ਵੀ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਇਸ ਤਰ੍ਹਾਂ ਸਾਨੂੰ ਰੋਜ਼ ਭੁੱਖ ਲੱਗਦੀ ਹੈ। ਜਦੋਂ ਭੁੱਖ ਲੱਗਦੀ ਹੈ, ਅਸੀਂ ਪੰਜਾਬੀ ਬੰਦੇ ਹਾਂ, ਉਹ ਰੋਟੀ ਤਿਆਰ ਕਰਦੇ ਹਾਂ, ਚਾਹੇ ਗੋਭੀ ਦੀ ਸਬਜ਼ੀ ਬਣਾ ਲਈ, ਚਾਹੇ ਮੂੰਗੀ ਦੀ ਦਾਲ ਬਣਾ ਲਈ, ਚਾਹੇ ਜੋ ਮਰਜ਼ੀ ਬਣਾ ਲਿਆ, ਰੋਟੀ ਬਣਾ ਲਈ। ਜਿਹੜੀ ਰੋਟੀ ਬਣਾਈ ਹੈ ਉਹ ਕਾਹਦੇ ਲਈ ਬਣਾਈ ਹੈ, ਵੀ ਸਾਡੀ ਭੁੱਖ ਨੂੰ ਖਤਮ ਕਰੂਗੀ। ਰੋਟੀ ਬਣਾਉਣਾ ਸਿਮਰਨ ਹੈ, ਫਿਰ ਉਹ ਰੋਟੀ ਦੀਆਂ ਬੁਰਕੀਆਂ ਤੋੜ ਕੇ ਮੂੰਹ ਚ ਪਾ ਲਈਆਂ। ਰੋਟੀ ਖਾਣਾ ਕੀ ਹੈ, ਉਹ ਕੰਸੈਂਟਰੇਸ਼ਨ ਹੈ। ਤੇ ਜਦੋਂ ਰੋਟੀ ਮੂੰਹ ਚ ਪਾ ਲਈ ਤੇ ਫਿਰ ਸਾਨੂੰ ਉਹਦੇ ਨਾਲ ਮਿਲਣੀ ਹੈ ਤਾਕਤ, ਉਹ ਤਾਕਤ ਨਾਲ ਸਾਡੀ ਭੁੱਖ ਜਾਊਗੀ ਮਿਟ। ਸੋ ਉਹਨੂੰ ਕਹਿੰਦੇ ਨੇ ਹਜ਼ਮ ਕਰਨਾ, ਤੇ ਜਿਹੜੀ ਚੀਜ਼ ਅਸੀਂ ਆ ਕੇ ਅੰਦਰ ਹਜ਼ਮ ਕਰਦੇ ਹਾਂ ਉਹਨੂੰ ਅਸੀਂ ਤੀਸਰੀ ਸਟੇਜ ਮੈਡੀਟੇਸ਼ਨ ਦੀ ਕਹਿ ਦਿੰਦੇ ਹਾਂ। ਸੋ ਇਹ ਗੱਲ ਹੈ ਕਿ ਪਹਿਲਾਂ ਸਿਮਰਨ ਕਰਨਾ ਪੈਂਦਾ, ਫਿਰ ਧਿਆਨ ਲਾਉਣਾ ਪੈਂਦਾ ਤੇ ਫਿਰ ਅੰਦਰ ਉਹ ਧੁਨ ਨੂੰ ਵੀ ਸੁਣਨਾ ਸੀ। ਸੋ ਇਸ ਕਰਕੇ ਇਹ ਗੱਲ ਸਮਝਣ ਦੀ ਲੋੜ ਹੈ ਕਿ ਜੀਸਸ ਕ੍ਰਾਈਸਟ ਨੇ ਵੀ ਇਸੇ ਕਰਕੇ ਕਿਹਾ ਸੀ ਨਾ ਕਿ ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ, ਕਿ ਜਦੋਂ ਅਸੀਂ ਧਿਆਨ ਨੂੰ ਅੱਖਾਂ ਦੇ ਉੱਤੇ ਜਿਹੜੀ ਆ ਬਿੰਦੀ ਲਾਉਂਦੀ ਹੈ ਨਾ, ਲੇਡੀਜ਼ ਥਰਡ ਆਈ ਕਹਿ ਲਓ, ਸ਼ਿਵ ਨੇਤਰ ਕਹਿ ਲਓ, ਸਿੰਗਲ ਆਈ ਕਹਿ ਲਓ, ਦਿਵ ਚਿਕਸ਼ੂ ਕਹਿ ਲਓ, ਕੁਛ ਵੀ ਕਹਿ ਲਓ, ਇੱਥੇ ਜਿੱਥੇ ਮੈਂ ਉਂਗਲੀ ਲਾ ਰਹੇ ਹਾਂ, ਜਦੋਂ ਅਸੀਂ ਇੱਥੇ ਆਪਣਾ ਧਿਆਨ ਕੰਸੈਂਟਰੇਟ ਕਰਦੇ ਹਾਂ ਤੇ ਅੰਦਰੋਂ ਸਾਨੂੰ ਹੌਲੀ 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 ਪ੍ਰਕਾਸ਼ ਵੀ ਨਜ਼ਰ ਹੋਜੂਗਾ। ਜਿਵੇਂ ਕਿਹਾ ਸੀ ਨਾ, ਨੌਕ ਨੌਕ ਇਟ ਸ਼ੈਲ ਓਪਨ ਅਨ ਟੂ ਯੂ ਸੀਕ ਐਂਡ ਇਟ ਯੂ ਸ਼ੈਲ ਫਾਈਂਡ, ਕਿ ਜਿਵੇਂ ਆਪਾਂ ਰੋਜ਼ ਕਰਦੇ ਹਾਂ, ਰੋਜ਼ ਅੱਜ ਕਰਦੇ ਹਾਂ ਤੇ ਦਰਵਾਜ਼ਾ ਖੜਕਾਉਂਦੇ ਹਾਂ ਇੱਥੇ ਪਹੁੰਚਦੇ ਹਾਂ ਤੇ ਇੱਕ ਨਾ ਇੱਕ ਦਿਨ ਦਰਵਾਜ਼ਾ ਖੁੱਲਜੂ, ਸਾਨੂੰ ਪ੍ਰਕਾਸ਼ ਵੀ ਨਜ਼ਰ ਆਊਗਾ ਤੇ ਉਹ ਫਿਰ ਰੱਬੀ ਧੁਨ ਵੀ ਸਾਨੂੰ ਸੁਣਾਈ ਦੇਊਗੀ। ਸੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਦਸਵੀਂ ਪਾਤਸ਼ਾਹੀ ਨੇ ਅਕਾਲ ਉਸਤਤ ਦੇ ਵਿੱਚ ਕਿਹਾ ਸੀਗਾ, ਦਾ ਰੀਅਲ ਸਿਮਰਨ ਫਾਰ ਏ ਸੈਕਿੰਡ, ਇੱਕ ਸੈਕਿੰਡ ਇੱਕ ਪਾਲੀ ਵੀ ਕਟਸ ਅਸੈਂਡਰ ਆਫ ਬੌਂਡੇਜ ਆਫ ਬਰਥ ਐਂਡ ਰੀਬਰਥ, ਇੱਕ ਸਕਿੰਡ ਦੇ ਲਈ ਵੀ, ਇੱਕ ਮਿੰਟ ਦੇ ਲਈ ਵੀ ਕਿਤੇ ਧਿਆਨ ਅੰਦਰ ਟਿਕ ਜੇ ਨਾ, ਉੱਥੇ ਆਵਾਜ਼ ਸੁਣ ਜੇ, ਪ੍ਰਕਾਸ਼ ਹੋ ਜੇ, ਤਾਂ ਜੰਮਣ ਮਰਨ ਦੇ ਚੱਕਰ ਚੋਂ ਵੀ ਖਤਮ ਹੋ ਜਾਂਦੇ ਹਾਂ। ਏਕ ਚਿੱਤ ਜਿਨ ਇੱਕ ਛਿਣ ਤੇ ਆਇਓ, ਕਾਲ ਜਾਲ ਕੇ ਬੀਚ ਨਾ ਆਇਓ। ਜਪਜੀ ਸਾਹਿਬ ਦੀ ਖੀਰਲੀ ਪੌੜੀ ਹੈ, ਜਿੰਨੀ ਨਾਮ ਤੇ ਆਇਆ, ਇੱਕ ਵਾਰੀ ਨਹੀਂ ਤੇ ਆਇਆ, ਬਾਰ ਬਾਰ ਰਿਪੀਟ ਕਰਨਾ ਪੈਂਦਾ, ਗਏ ਮਸ਼ਕਤ ਕਾਲ ਨਾਨਕ ਤੇ ਮੁਕੁਜਲੇ ਕੇਤੀ ਛੁੱਟੀ ਨਾਲ। ਸੋ ਦਾ ਰੀਅਲ ਮੈਡੀਟੇਸ਼ਨ ਇਜ਼ ਟੂ ਟੱਚ ਦਾ ਡਿਵਾਈਨ ਸਾਊਂਡ, ਦੈਨ ਯੂ ਲਿਸਨ ਟੂ ਦਾ ਸ਼ਬਦ ਧੁਨ, ਯੂ ਆਰ ਪ੍ਰੈਜੈਂਟ ਇਨ ਦਾ ਕੋਰਟ ਆਫ ਲਾਰਡ। ਜਦੋਂ ਤੁਹਾਨੂੰ ਅੰਦਰ ਲਈ ਉਹ ਅਨਹਦ ਬਾਣੀ ਸੁਣ ਲੱਗ ਜਾਏ, ਆਨੰਦ ਡਿਫਰੈਂਟ ਹੈ, ਹੁਣ ਮੈਂ ਰੇਡੀਓ ਤੋਂ ਨਹੀਂ ਐਕਸਪਲੇਨ ਕਰ ਸਕਦਾ। ਜੇ ਕਹੀਏ ਵੀ ਸਾਦਾ ਜਿਹੜੀ ਆਪਾਂ ਰਾਜਮਾਂਹ ਤੇ ਚਾਵਲ ਖਾਈਏ ਕਿੰਨੇ ਸਵਾਦ ਨੇ, ਯੂਨੀਵਰਸਿਟੀ ਦੇ ਹੋਸਟਲ ਚ ਮਿਲਦੇ ਸੀ, ਜਦੋਂ ਖਾਓਗੇ ਫੇਰ ਹੀ ਪਤਾ ਲੱਗੂਗਾ। ਸੋ ਜਦੋਂ ਪਤਾ ਲੱਗ ਜੂਗਾ, ਜਿਵੇਂ ਗੂੰਗੇ ਨੂੰ ਪੁੱਛੋ ਵੀ ਗੁੜ ਦਾ ਸਵਾਦ ਕੀ ਹੈ, ਗੁਣਗੁਣ ਕਰਦਾ, ਸਵਾਦ ਨਹੀਂ ਦੱਸ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਨੇ ਅੰਦਰੋਂ ਅਨਹਦ ਧੁਨ ਸੁਣੀ ਹੈ ਉਹ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦੇ, ਉਹਨਾਂ ਦੀ ਰਹਿਣੀ ਸਹਿਣੀ ਬਦਲ ਜਾਂਦੀ ਹੈ। ਪਰ ਸਾਡੇ ਲੋਕਾਂ ਦਾ ਭੁਲੇਖਾ ਵੀ ਜਿਹਨੂੰ ਸੁਣਦੀ ਹੋਊਗੀ ਉਹ ਸ਼ਾਇਦ ਚਿੱਟੇ ਕੱਪੜੇ ਪਾਏ ਹੋਣਗੇ, ਜਿਹਦੇ ਟਿੱਕੇ ਲੱਗੇ ਨੇ, ਵੱਡੇ ਵੱਡੇ ਲੰਬੀਆਂ ਵਾਲਾਂ ਰੱਖੇ ਨੇ, ਹਾਂਜੀ ਸੰਤਰ ਗਿਆ, ਖੜਾਵਾਂ ਪਾਈਆਂ। ਨਹੀਂ ਨਹੀਂ ਨਹੀਂ, ਜਿਹੜਾ ਵੀ ਮਿਹਨਤ ਕਰੂਗਾ ਤੇ ਉਹੀ ਉਸ ਨੂੰ ਪਾ ਲੂਗਾ, ਉਹਦੇ ਚ ਪਹਿਰਾਵੇ ਦਾ ਕੋਈ ਰੋਲ ਨਹੀਂ ਹੈ। ਜਦੋਂ ਸਕੂਲ ਟੀਚਰ ਸਾਨੂੰ ਸਮਝਾਉਂਦਾ, ਚਾਹੇ ਕਿਸੇ ਦੇ ਪੱਗ ਬੰਨੀ ਆ, ਕਿਸੇ ਦੇ ਟੋਪੀ ਲਈ ਆ, ਕੋਈ ਚੱਪਲਾਂ ਪਾ ਕੇ ਆਉਂਦਾ, ਕੋਈ ਸ਼ੂਜ਼ ਪਾ ਕੇ ਆਉਂਦਾ, ਉਹਦੇ ਕੋਲ ਉਹ ਗਿਆਨ ਹੁੰਦਾ ਸੀ, ਉਹਦੇ ਤੋਂ ਫਾਇਦਾ ਲੈ ਲੈਣੇ। ਇਸੇ ਤਰ੍ਹਾਂ ਜਿਹੜਾ ਬੰਦਾ ਮਿਹਨਤ ਕਰਦਾ, ਹਾਂਜੀ ਜਿਹੜਾ ਬੰਦਾ IAS ਅਫਸਰ DC ਬਣ ਗਿਆ, ਮੈਂ ਬਹੁਤ ਸਾਰੇ ਬੰਦਿਆਂ ਨੂੰ ਜਾਣਦਾ, ਸਾਡੇ ਬੱਚੇ ਵੀ ਨੇ, ਫਰੈਂਡ ਵੀ ਨੇ, ਉਹ ਕੋਈ ਚੱਪਲਾਂ ਪਾਉਂਦਾ, ਕੋਈ ਬੂਟ ਪਾਉਂਦਾ, ਕਿਸੇ ਲੰਬੇ ਵਾਰ ਨੇ, ਕਿਸੇ ਛੋਟੇ ਵਾਰ ਨੇ, ਕਿਸੇ ਐਨਕਾਂ ਲੱਗੀਆਂ, ਕਿਸੇ ਨਹੀਂ, ਪਰ ਪਾਵਰ ਉਹਦੇ ਅੰਦਰ ਆ ਗਈ। ਪਾਵਰ ਦੇ ਨਾਲ ਪਹਿਰਾਵੇ ਦਾ ਕੋਈ ਰੋਲ ਨਹੀਂ। ਸੋ ਜਿਨ੍ਹਾਂ ਨੇ ਵੀ ਮਿਹਨਤ ਕੀਤੀ ਹੈ ਨਾ ਸਿਮਰਨ ਦੀ, ਧੁਣ ਸੁਣਨ ਦੀ ਉਹੀ ਕਾਮਯਾਬ ਹੁੰਦੇ ਨੇ। ਸੋ ਮੈਡੀਟੇਸ਼ਨ ਦੇ ਬਾਰੇ ਕਬੀਰ ਸਾਹਿਬ ਨੇ ਕਿਹਾ, ਆਂਖ ਕਾਨ ਮੁਖ ਬੰਦ ਕਰਾਓ, ਅਨਹਦ ਢੀਂਗਾ ਸ਼ਬਦ ਸੁਣਾਓ, ਦੋਨੋਂ ਤੇ ਇੱਕ ਤਾਰ ਮਿਲਾਓ, ਤਬ ਦੇਖੋ ਗੁਲਜ਼ਾਰਾ। ਜਦੋਂ ਸਾਡੀ ਥਰਡ ਆਈ ਖੁੱਲ ਜਾਂਦੀ ਹੈ ਨਾ, ਅੰਦਰੋਂ ਪ੍ਰਕਾਸ਼ ਹੁੰਦਾ, ਫਿਰ ਦੇਖੋ ਕਿੰਨੇ ਨਜ਼ਾਰੇ ਆਉਂਦੇ ਨੇ। ਕੁਦਰਤੀ ਕਾਬੇ ਕੀ ਮਹਿਰਾਬ ਸੇ ਸੁਨ ਗੌਰ ਸੇ, ਆ ਰਹੀ ਧੁਰ ਸੇ ਸਦਾ ਤੇਰੇ ਬੁਲਾਣੇ ਕੇ ਲੀਏ। ਇਹ ਕਦੋਂ ਹੋਊਗੀ? ਜਦੋਂ ਸਾਡੀ ਹਉਮੇ ਮਰ ਜਾਂਦੀ ਹੈ। ਭਾਂਡਾ ਸਾਡਾ ਖਾਲੀ ਹੋਣਾ ਚਾਹੀਦਾ, ਦਿਲ ਕਾ ਹੁਜਰਾ ਸਾਫ਼ ਕਰ, ਜਾਣਾ ਕੇ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਨੇ ਕੇ ਲੀਏ। ਜਿੰਨਾ ਚਿਰ ਸਾਡੇ ਅੰਦਰੋਂ ਹੋਮੇ ਮੈਲ ਹੇਰਾ ਫੇਰੀਆਂ ਨਹੀਂ ਨਿਕਲਦੀਆਂ, ਜਿੰਨੀਆਂ ਮਰਜ਼ੀ ਟੱਕਰਾਂ ਮਾਰ ਲਓ, ਜਿਹੜਾ ਬੰਦਾ ਕਹਿੰਦਾ ਨਾ ਜੀ ਮੈਂ ਅੰਦਰ ਲਾਉਣਾ, ਮੈਨੂੰ ਅੰਦਰ ਵੀ ਗਿਆਨ ਹੈ, ਪਰ ਬਾਹਰ ਹੇਰਾ ਫੇਰੀ, ਠੱਗੀਆਂ ਠੋਰੀਆਂ, ਝੂਠ ਫਰੇਮ ਕਰਦਾ, ਸੈਕਸ ਬਾਰੇ ਪੁੱਠੀਆਂ ਗੱਲਾਂ ਕਰਦਾ, ਭਾਂਡਾ ਉਹਦਾ ਭਾਰੀ ਨਹੀਂ ਸਕਦਾ, ਐਂਟਰ ਕਰ ਨਹੀਂ ਸਕਦਾ, ਦੁੱਧ ਦਾ ਭਾਂਡਾ ਭਰਿਆ, ਦੁੱਧ ਕਿੱਥੋਂ ਪਾਓਗੇ? ਪਹਿਲਾਂ ਭਾਂਡਾ ਖਾਲੀ ਕਰੋਗੇ, ਫੇਰ ਹੀ ਦੁੱਧ ਪਊਗਾ। ਸੋ ਇਸੇ ਤਰ੍ਹਾਂ ਹੀ ਫਨਾ ਕੇ ਬਗੈਰ ਬਕਾ ਕਾ ਪਤਾ ਨਹੀਂ ਚੱਲਦਾ, ਖੁਦ ਹੀ ਨਾ ਮਿਟੇ ਜਬ ਤੱਕ ਖੁਦਾ ਨਹੀਂ ਮਿਲਦਾ। ਇਸੇ ਕਰਕੇ ਕਹਿੰਦੇ ਨਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਣ। ਜਦੋਂ ਤੁਸੀਂ ਅੰਦਰ ਜਾਓਗੇ, ਫੇਰ ਤੁਹਾਨੂੰ ਪਤਾ ਲੱਗ ਜੂਗਾ ਕਿ ਤੁਸੀਂ ਹੈ ਕੀ। ਜਿੰਨਾ ਚਿਰ ਤੱਕ ਇਹ ਨਹੀਂ ਪਤਾ ਲੱਗਦਾ ਕਿ ਮੈਂ ਕੀ ਹਾਂ, ਤੇ ਤੁਹਾਨੂੰ ਪਰਮਾਤਮਾ ਬਾਰੇ ਕਿਵੇਂ ਪਤਾ ਲੱਗ ਸਕਦਾ? ਸੋਕਰੇਟਿਜ਼ ਇਸੇ ਕਰਕੇ ਕਹਿੰਦੇ ਸੀ ਨੋ ਦਾਈ ਸੈਲਫ। ਉਹਨਾਂ ਨੇ ਕਿਹਾ, ਸੈਲਫ ਰੀਅਲਾਈਜੇਸ਼ਨ ਇਜ਼ ਅਸੈਂਸ਼ੀਅਲ ਬਿਫੋਰ ਗੋਡ ਰੀਅਲਾਈਜੇਸ਼ਨ। ਅਨਲੈਸ ਵੀ ਨੋ ਹੂ ਵੀ ਆਰ, ਹਾਉ ਕੈਨ ਵੀ ਨੋ ਹੂ ਗੋਡ ਇਜ਼। ਜਿੰਨਾ ਚਿਰ ਸਾਨੂੰ ਇਹ ਨਹੀਂ ਪਤਾ ਲੱਗਦਾ ਮੈਂ ਕੌਣ ਆ, ਕਿੱਥੋਂ ਆਇਆ, ਕਿਹੋ ਜਿਹਾ, ਕਿੱਥੇ ਜਾਣਾ, ਜਦੋਂ ਸਾਨੂੰ ਆਤਮ ਗਿਆਨ ਹੋਜੂਗਾ, ਫੇਰ ਹੀ ਸਾਨੂੰ ਪਰਮਾਤਮਾ ਦਾ ਗਿਆਨ ਹੋਊਗਾ। ਉਹ ਤਾਂ ਹੀ ਹੋਊਗਾ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ। ਮੈਡੀਟੇਸ਼ਨ ਦੀਆਂ ਤਿੰਨੇ ਸਟੇਜਾਂ, ਸਿਮਰਨ ਕਰੋ, ਉਸ ਤੋਂ ਬਾਅਦ ਅੱਖਾਂ ਮੀਚ ਕੇ ਉਹਦਾ ਤਸੱਬਰ ਵੀ ਅੱਗੇ ਰੱਖੋ, ਧਿਆਨ ਵੀ ਰੱਖੋ, ਤੇ ਉਸ ਤੋਂ ਬਾਅਦ ਧਿਆਨ ਰੱਖੀ ਰੱਖੋ, ਰੱਖੀ ਰੱਖੋ, ਰੱਖੀ ਰੱਖੋ, ਤੇ ਫੇਰ ਤੁਹਾਨੂੰ ਜਦੋਂ ਜਦੋਂ ਟਰਾਈ ਕਰਦੇ ਹੋ, ਆਨੰਦ ਆਉਣਾ ਸ਼ੁਰੂ ਹੋ ਜਾਊਗਾ, ਜੋ ਪ੍ਰਕਾਸ਼ ਆਊਗਾ ਤੇ ਡਿਵਾਈਨ ਮੈਲੋਡੀ ਆਊਗੀ। ਇਹ ਸੁਣੀਆਂ ਸੁਣਾਈਆਂ ਕਿਤਾਬਾਂ ਚਲੋ, ਬਾਕੀ ਜਿਹੜਾ ਮਿਹਨਤ ਕਰ ਲੂਗਾ ਉਹ ਦੱਸ ਦੂਗਾ। ਪਰ ਮੈਡੀਟੇਸ਼ਨ ਸ਼ੁੱਡ ਨਾਟ ਬੀ ਮਕੈਨੀਕਲ ਐਂਡ ਫਾਸਟ। ਇਹ ਨਹੀਂ ਹੈ ਵੀ ਜਿਵੇਂ ਮਸ਼ੀਨ ਚੱਲ ਰਹੀ ਹੁੰਦੀ ਆ, ਜੇ ਆਪਾਂ ਪਹਿਲੇ ਕਿਤੇ ਵਾਹਿਗੁਰੂ 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 ਹਰੇ ਰਾਮ ਹਰੇ ਰਾਮ ਹਰੇ ਰਾਮ। ਇਸ ਤਰ੍ਹਾਂ ਨਹੀਂ, ਫਾਸਟ ਫੂਸ ਦੀ ਪਿਆਰ ਨਾਲ, ਸ਼ਰਧਾ ਨਾਲ ਕਰੋ। ਜਿੰਨਾ ਪਿਆਰ ਨਾਲ ਕਰੋਗੇ, ਸਲੋ ਐਂਡ ਸਟੱਡੀ ਵਿਨਸ ਦਾ ਰੇਸ। ਹੌਲੀ ਹੌਲੀ ਪਿਆਰ ਨਾਲ, ਟਿਕਵੇਂ ਟਿਕਵੇਂ ਢੰਗ ਦੇ ਨਾਲ ਸਿਮਰਨ ਕਰਨਾ, ਤੇ ਫੇਰ ਤੁਹਾਨੂੰ ਕੋਈ ਉਹਦਾ ਫਾਇਦਾ ਮਿਲੂਗਾ। ਐਂਡ ਯੂ ਹੈਵ ਟੂ ਬਿਲਡ ਐਟਮੋਸਫੀਅਰ ਫੋਰ ਮੈਡੀਟੇਸ਼ਨ ਅਰਾਊਂਡ ਅਸ। ਇਹ ਵੀ ਨਹੀਂ ਹੈ ਕਿ ਬੱਚੇ ਸ਼ਰਾਰਤਾਂ ਕਰੀ ਜਾਂਦੇ ਨੇ, ਟੀਵੀ ਲੱਗਿਆ ਹੋਇਆ, ਗੁਰਦਾਸ ਮਾਨ ਦੇ ਗਾਣੇ ਲੱਗੇ ਨੇ, ਅਸੀਂ ਚੌਂਕੜੀ ਮਾਰ ਕੇ ਬਹਿ ਗਏ, ਉਹ ਤਾਂ ਫਿਰ ਬਾਜਾਂ ਦਾ ਗੁਰਦਾਸ ਮਾਨ ਦੇ ਗਾਣਿਆਂ ਦੀ ਆਉਣੀ ਹੈ। ਇਸ ਕਰਕੇ ਐਟਮੋਸਫੀਅਰ ਵੀ ਬਣਾਓ ਵੀ ਕਿੱਥੇ ਬੈਠਣਾ, ਕਾਂ ਚ ਬੈਠਣਾ, ਇਕੱਲੇ ਬੈਠਣਾ, ਮੰਜੇ ਤੇ ਬੈਠਣਾ, ਥੱਲੇ ਬੈਠਣਾ, ਕੁਰਸੀ ਤੇ ਬੈਠਣਾ, ਚੌਂਕੜੀ ਮਾਰਨੀ, ਲੱਤਾਂ ਸਿੱਧੀਆਂ ਕਰਨੀਆਂ, ਡਜ਼ਨ ਮੈਟਰ, ਮਾਹੌਲ ਸ਼ਾਂਤ ਹੋਣਾ ਚਾਹੀਦਾ। ਸੋ ਇਸ ਕਰਕੇ ਨਾਲ ਦੂਜੀ ਹੈ, ਜਦੋਂ ਕਦੇ ਵੀ ਮੈਡੀਟੇਸ਼ਨ ਜਦੋਂ ਅਸੀਂ ਕਰੋ ਨਾ, ਐਬਸੋਲਿਊਟਲੀ ਰਿਲੈਕਸਡ ਮਾਇੰਡ। ਜੇ ਹੀ ਫਿਕਰ ਹੋਵੇ ਕਿ ਯਾਰ ਜੇ ਮੈਂ ਪਾਠ ਨਾ ਕੀਤਾ ਰੱਬ ਮੈਨੂੰ ਸਜ਼ਾ ਦੇਊ, ਮੈਂ ਕੰਮ ਤੇ ਵੀ ਜਾਣਾ, ਤੇ ਬੈਠ ਜਾਓ, ਚੱਲ ਕੋਈ ਨੀ 15 ਮਿੰਟ, ਉਹਦਾ ਕੋਈ ਫਾਇਦਾ ਨਹੀਂ। ਸ਼ਾਂਤ ਹੋ ਕੇ ਬੈਠੋ, ਕੰਮ ਆਪਣੇ ਮੈਂ, ਤੁਸੀਂ ਮੇਰੀ ਗੱਲ ਦਾ ਯਕੀਨ ਕਰਿਓ, ਤੁਸੀਂ ਪ੍ਰੇਮ ਨਾਲ ਪਾਠ ਕਰੋ, ਕੰਮ ਆਪਣੇ ਆਪ ਹੀ ਬਣਨਗੇ। ਜੇ ਨੁਕਸਾਨ ਹੋ ਗਿਆ ਮੇਰਾ, ਬੇਸ਼ੱਕ ਨੰਬਰ ਲੈ ਲਿਓ, ਮੈਨੂੰ ਫੜ ਲਿਓ। ਇਹ ਮੈਂ ਜ਼ਿੰਦਗੀ ਦਾ ਤਜਰਬਾ ਦੱਸ ਰਿਹਾ। ਜਦੋਂ ਵੀ ਕਿਤੇ ਆਪਣੇ ਮਨ ਨਾ ਛੱਡਿਆ ਵੀ ਮੇਰਾ ਕੰਮ ਰੁਕ ਜੂ, ਮੈਡੀਟੇਸ਼ਨ ਛੱਡ ਕੇ ਬਾਹਰ ਗਏ ਹਾਂ, ਉਹ ਕੰਮ ਹੀ ਨਹੀਂ ਹੁੰਦਾ। ਉਦੋਂ ਫਿਰ ਪਤਾ ਲੱਗਦਾ ਵੀ ਅੱਛਾ ਮੈਂ ਤਾਂ ਉਧਰੋਂ ਵੀ ਗਿਆ, ਇਧਰੋਂ ਵੀ ਗਿਆ। ਸੋ ਕੰਮ ਜਦੋਂ ਕਰਨਾ ਮੈਡੀਟੇਸ਼ਨ ਦਾ, ਤਾਂ ਨਿਸ਼ਚਿੰਤ ਹੋ ਕੇ, ਬੇਫਿਕਰ ਹੋ ਕੇ, ਪਿਆਰ ਸ਼ਰਧਾ ਦੇ ਨਾਲ ਕਰੋ। ਵੀ ਸ਼ੁੱਡ ਸਿਟ ਐਵਰੀ ਡੇ, ਐਂਡ ਇਫ ਵੀ ਮਿਸ ਵਨ ਡੇ, ਦੈਨ ਟਰਾਈ ਟੂ ਮੇਕ ਅਨਦਰ ਟਾਈਮ। ਰੋਜ਼ ਬੈਠੋ, ਰੋਜ਼ ਬੈਠੋ, ਰੋਜ਼ ਬੈਠੋ। ਇਹ ਨਹੀਂ ਵੀ ਅੱਜ ਬੈਠ ਗਏ, ਕੱਲ੍ਹ ਦਾ ਮੁੰਡੇ ਦਾ ਵਿਆਹ, ਪਰਸੋਂ ਕੁੜੀ ਦਾ ਵਿਆਹ, ਉਦੋਂ ਪਾਰਟੀ ਤੇ ਜਾਣਾ, ਉੱਥੇ ਸੇਵਾ ਤੇ ਜਾਣਾ। ਸੇਵਾ ਸੁਭਾ ਜ਼ਰੂਰ ਜਾਓ, ਮੈਂ ਸੇਵਾ ਨੂੰ ਮਾੜਾ ਨਹੀਂ ਕਹਿੰਦਾ, ਪਰ ਪ੍ਰਿਓਰਟੀ ਮੈਡੀਟੇਸ਼ਨ ਨੂੰ ਦਿਓ। ਜੇ ਸੇਵਾ ਤੇ ਜਾ ਕੇ ਚੁਗਲੀਆਂ ਹੀ ਕਰਨੀਆਂ, ਡੇਢ ਘੰਟਾ ਜਾਣ ਨੂੰ, ਡੇਢ ਘੰਟਾ ਆਉਣ ਨੂੰ, ਉੱਥੇ ਆ ਕੇ ਰੋਟੀਆਂ ਹੀ ਪਾੜ ਕੇ ਆ ਗਏ, ਮਾੜਾ ਮੋਟਾ ਕੰਮ ਕਰਕੇ, ਉਹੀ ਜਿਹੜੇ 5-6 ਘੰਟੇ ਉੱਥੇ ਕਰਕੇ, ਉਹ ਘੰਟਾ ਚੌਂਕੜੀ ਮਾਰੋ, ਦੇਖੋ ਫਾਇਦਾ ਹੋਊਗਾ ਕਿ ਨਹੀਂ। ਮੇਰੀ ਗੱਲ ਯਕੀਨ ਕਰ ਲਿਓ, ਫਿਰ ਜੇ ਨਾ ਹੋਇਆ ਫਾਇਦਾ ਦੱਸ ਦਿਓ। ਤੇ ਨਾਲ ਹੀ ਮੈਂ ਦੱਸਣਾ ਚਾਹੁੰਦਾ, ਰਮੇਸ਼ ਜੋਧਪੁਰੀ ਆ ਜੀ ਸਾਡੇ ਬਰਨਾਲੇ ਤੇ, ਰਾਮਚੰਦ ਚੱਕਰਵਰਤੀ ਜੀ ਤੇ ਗਗਨਦੀਪ, ਇਹ ਵੀ ਮੇਰਾ ਪ੍ਰੋਗਰਾਮ ਲਾਈਵ ਸੁਣਦੇ ਨੇ, ਮੈਨੂੰ ਕੁਦਰਤੀ ਸਾਹਮਣੇ ਨਜ਼ਰ ਨਾਮ ਆਏ ਸੀ, ਉਹਨਾਂ ਦਾ ਨਾਂ ਕੀਤਾ, ਬਹੁਤ ਬਹੁਤ ਥੈਂਕਸ। ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਾਨੂੰ ਮੈਡੀਟੇਸ਼ਨ ਕਰਦੇ ਹਾਂ ਨਾ, ਮੈਡੀਟੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਆਪਣੇ ਸਰੀਰ ਦੇ ਹਰ ਔਰਗਨ ਦਾ ਗਿਆਨ ਹੋਣਾ ਚਾਹੀਦਾ। ਸਾਡੇ ਸਰੀਰ ਦੇ ਵਿੱਚ 2 ਅੱਖਾਂ ਨੇ, 2 ਕੰਨ ਹੈ, ਨੱਕ ਹੈ, ਮੂੰਹ ਹੈ ਤੇ ਚਮੜੀ ਹੈ। ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਸਾਨੂੰ ਬਾਹਰ ਦਾ ਗਿਆਨ ਦਿੰਦੀਆਂ, ਅੱਖਾਂ ਨਾਲ ਅਸੀਂ ਬਾਹਰੋਂ ਦੇਖਦੇ ਹਾਂ ਬ੍ਰੇਨ ਮੀਨਿੰਗ ਕੱਢਦਾ ਅਤੇ ਸਾਨੂੰ ਗਿਆਨ ਹੋ ਜਾਂਦਾ, ਕੰਨਾਂ ਨਾਲ ਜੋ ਕੁਛ ਸਾਨੂੰ ਬਾਹਰੋਂ ਸੁਣਦਾ ਬ੍ਰੇਨ ਕਹਿ ਜਾਂਦਾ ਵੀ ਇਹ ਗਾਣਾ ਚੱਜ ਆ, ਕੋਈ ਗਾਲਾਂ ਦੇ ਰਿਹਾ, ਕਾਹਦੀ ਟੀਵੀ ਦੀ ਆਵਾਜ਼ ਆ ਰਿਹਾ, ਅਲਾਰਮ ਖੜਕਿਆ ਕਿਹਦੀ ਹੈ, ਇਹ ਸਾਨੂੰ ਬਾਹਰਲਾ ਗਿਆਨ ਹੈ। ਚਮੜੀ ਨਾਲ ਬਹੁਤ ਘੱਟ ਗਿਆਨ ਮਿਲਦਾ, ਮੂੰਹ ਨਾਲ ਬਹੁਤ ਘੱਟ ਗਿਆਨ ਮਿਲਦਾ, 2-3% ਇਹਦੇ ਨਾਲ ਮਿਲਦਾ, ਜ਼ਿਆਦਾ ਅੱਖਾਂ ਨਾਲ ਮਿਲਦਾ more than 80%, ਅਤੇ ਕੰਨਾਂ ਨਾਲ 10-15% ਤੱਕ। ਪਰ ਜਿਹੜੀ ਮੈਡੀਟੇਸ਼ਨ ਹੈ ਨਾ, ਇਹ ਜਿਹੜਾ ਗਿਆਨ ਹੈ ਅੰਦਰ ਲੈ, ਇਹ ਜਿਹੜੀਆਂ ਚੀਜ਼ਾਂ ਦੇਖਣੀਆਂ ਉਹ ਅੰਦਰੋਂ ਦੇਖਣੀਆਂ, ਜਿਹੜੀ ਗੱਲ ਸੁਣਨੀ ਹੈ ਅੰਦਰੋਂ ਸੁਣਨੀ ਹੈ। ਕਿਵੇਂ? ਜਿਵੇਂ ਕਿ ਸ਼ਾਹ ਇਨਾਇਤ ਬੁੱਲੇ ਸ਼ਾਹ ਦੇ ਗੁਰੂ ਸੀਗੇ, ਉਹਨਾਂ ਨੂੰ ਬੁੱਲੇ ਸ਼ਾਹ ਨੇ ਪੁੱਛਿਆ ਸੀਗਾ ਕਿ ਰੱਬ ਨੂੰ ਕਿਵੇਂ ਪਾਇਆ ਜਾਵੇ, ਰੱਬ ਨਾਲ ਮਿਲਾਪ ਕਿਵੇਂ ਪਾਇਆ ਜਾਵੇ, ਤੇ ਉਹਨਾਂ ਨੇ ਕਿਹਾ ਸੀ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ। Means you have to detach yourself from the worldly thing, you have to detach yourself from the outer things and attach within. ਉਹੀ ਜਿਹੜੇ ਆਪਾਂ ਬਾਹਰ ਦੀਆਂ ਮੂਵੀਆਂ ਦੇਖਦੇ ਹਾਂ ਉਹਦੀ ਥਾਂ ਤੇ ਅੱਖਾਂ ਮੀਚ ਕੇ ਅੰਦਰਲੀ ਮੂਵੀ ਦੇਖੋ। ਜਿਹੜੇ ਅਸੀਂ ਬਾਹਰਲੇ ਗਾਣੇ ਸੁਣਦੇ ਹਾਂ ਕੰਨ ਚੁੱਪ ਕਰਕੇ, ਜਿਵੇਂ ਪਹਿਲਾਂ ਕਿਹਾ ਸੀ, ਉਹ ਬੰਦ ਕਰਨੇ ਪੈਂਦੇ ਨੇ, ਤੇ ਕੰਨਾਂ ਦੇ ਨਾਲ ਅੰਦਰਲੀ ਧੁਨ ਨੂੰ ਸੁਣੋ, ਫਿਰ ਤੁਹਾਡਾ ਕੰਮ ਪਾਊਗਾ, ਫਿਰ ਤੁਹਾਡਾ ਡੈਫੀਨੇਟਲੀ ਤੁਹਾਨੂੰ ਫਾਇਦਾ ਹੋਊਗਾ। ਦੇਖੋ ਪੂਜਾ ਸਾਰੇ ਬੰਦੇ ਕਰਦੇ ਨੇ, ਮੈਂ ਤਾਂ ਪਹਿਲਾਂ ਗੱਲ ਕਰ ਦੇਣਾ ਵੀ ਕੋਸ਼ਿਸ਼ ਕਰੋ, ਜਿਹੜੀ ਅੱਖਾਂ ਨਾਲ ਬਾਹਰੋਂ ਦੇਖਦੇ ਹੋ ਅੰਦਰੋਂ ਦੇਖੋ, ਕੰਨਾਂ ਨਾਲ ਬਾਹਰ ਦੀਆਂ ਗੱਲਾਂ ਸੁਣਦੇ ਹੋ ਅੰਦਰੋਂ ਸੁਣੋ, ਜੀਵ ਨਾਲ ਜਿਹੜੀ ਕੁਛ ਨਿੰਦਿਆ ਚੁਗਲੀ ਕਰਦੇ ਹੋ ਉਹਦੀ ਥਾਂ ਤੇ ਸਿਮਰਨ ਕਰੋ, ਕਿਉਂਕਿ ਦੁਨੀਆਂ ਸਾਰੀ ਪੂਜਾ ਪਾਠ ਕਰਦੀ ਹੈ, ਜਿਹਨੂੰ ਮਰਜ਼ੀ ਪੁੱਛ ਲਓ। ਵੈਸੇ ਤਾਂ ਗੱਲ ਬਹਿਸ ਕਰਨ ਦੀ ਲੋੜ ਹੀ ਨਹੀਂ ਹੁੰਦੀ, ਹਰ ਬੰਦੇ ਦਾ ਆਪਣਾ ਆਪਣਾ ਨਜ਼ਰੀਆ ਹੈ। ਕਿਸੇ ਨੂੰ ਪੁੱਛ ਲਓ ਵੀ ਭਜਨ ਸਿਮਰਨ ਕਰਿਆ, ਕੋਈ ਹਾਂਜੀ ਮੈਂ ਤਾਂ ਰੋਜ਼ ਹੀ ਕਰਦਾ, ਮੈਂ ਤਾਂ ਪਾਠ ਕਰਦੇ ਕਦੇ ਵਰਤ ਵੀ ਰੱਖ ਲੈਣਾ, ਮੈਂ ਤਾਂ ਸ਼ਾਮ ਨੂੰ ਜੋਤ ਵੀ ਜਗਾਉਣਾ, ਮੈਂ ਤਾਂ ਮਾਲਾ ਵੀ ਫੇਰਦਾ, ਮੈਂ ਤਾਂ ਪਾਠ ਵੀ ਕਰਦਾ, ਮੈਂ ਤਾਂ ਗਾਇਤਰੀ ਦੇਵੀ ਦਾ ਵੀ ਪੜ੍ਹਦਾ, ਮੈਂ ਗੀਤਾ ਵੀ ਪੜ੍ਹਦਾ, ਪੰਜ ਬਾਣੀਆਂ ਦਾ ਪਾਠ ਪੜ੍ਹਦਾ, ਬਿਲਕੁਲ ਠੀਕ ਹੈ, ਬਹੁਤ ਵਧੀਆ ਗੱਲ ਹੈ। ਪਰ ਗੁਰੂ ਸਾਹਿਬ ਨੇ ਸਮਝਾਇਆ ਸੀ ਪੂਜਾ ਕਰੇ ਸਭ ਲੋਕ ਸੰਤੋ, ਮਨਮੁਖ ਥਾਏ ਨਾ ਪਾਈ, ਪੂਜਾ ਕਰੇ ਪਰ ਵਿਧ ਨਹੀਂ ਜਾਣੇ, ਦੂਜੇ ਭਾਉ ਮੱਲ ਆਈ। ਉਹ ਮੰਨਣ ਨੂੰ ਤਿਆਰ ਨਹੀਂ, ਪਹਿਲੀ ਗੱਲ ਤਾਂ ਬਹਿਸ ਸਾਨੂੰ ਕਰਨ ਦੀ ਲੋੜ ਹੀ ਨਹੀਂ, ਉਹ ਆਹੀ ਗੱਲਾਂ ਕਹਿੰਦੇ ਨੇ ਕਿ ਅਸੀਂ ਪਰਮਾਤਮਾ ਨੂੰ ਪਾਉਣ ਲਈ ਸਵੇਰੇ ਸ਼ਾਮ 2 ਵਕਤ ਪੂਜਾ ਪਾਠ ਕਰਦੇ ਹਾਂ, ਜੋਤ ਜਗਾਉਂਦੇ ਹਾਂ, ਪੁੰਨਦਾਨ ਕਰਦੇ ਹਾਂ, ਵਰਤ ਵੀ ਰੱਖਦੇ ਹਾਂ, ਜੰਗਲਾਂ ਪਹਾੜਾਂ ਸਰੋਵਰਾਂ ਵਿੱਚ ਇਸ਼ਨਾਨ ਵੀ ਡੁਬਕੀ ਵੀ ਮਾਰਦੇ ਹਾਂ, ਬਹੁਤ ਸਾਰੇ ਤੀਰਥ ਸਥਾਨਾਂ ਤੇ ਜਾ ਕੇ ਮੱਥੇ ਵੀ ਟੇਕਦੇ ਹਾਂ। ਪਰ ਸੱਚੋ ਸੱਚੀ ਦੱਸਿਓ ਅੱਜ ਇਮਾਨਦਾਰੀ ਦੇ ਨਾਲ, ਮੈਂ ਆਪਣੇ ਆਪ ਅੰਦਰ ਵੀ ਝਾਤੀ ਮਾਰਦਾ, ਤੁਸੀਂ ਵੀ ਜਿਹੜੇ ਸੁਣ ਰਹੇ ਹੋ, ਕੀ ਕਿਸੇ ਨੂੰ ਅੱਜ ਤੱਕ ਇਹ ਸਾਰੇ ਕੰਮ ਕਰਕੇ ਰੱਬ ਦੇ ਦਰਸ਼ਨ ਹੋਏ ਨੇ? ਜੇ ਹੋਏ ਨੇ ਤਾਂ ਦੱਸਿਓ ਵੀ ਕਿਹੋ ਜਿਹਾ ਰੱਬ ਹੈ। ਮਿਲਾਪ ਇਸ ਕਰਕੇ ਨਹੀਂ ਹੋਇਆ ਕਿ ਪਰਮਾਤਮਾ ਜਿੱਥੇ ਹੈ ਉੱਥੇ ਅਸੀਂ ਜਾਣ ਦੀ ਕੋਸ਼ਿਸ਼ ਨਹੀਂ ਕੀਤੀ, ਅਸੀਂ ਗੰਗਾ ਜਮਨਾ ਜਾ ਕੇ ਡੁਬਕੀ ਲਾਇਆ ਉਹਨੇ, ਤੀਰਥ ਸਥਾਨਾਂ ਤੇ ਜਾਇਆ ਉਹਨੇ, ਘਰੇ ਕਿਤਾਬਾਂ ਪੜ੍ਹ ਲੈਂਦੇ ਹਾਂ, ਪਰਮਾਤਮਾ ਹੈ ਉਹਨਾਂ ਚ, ਪਰ ਮਿਲਾਪ ਮੈਂ ਜਿਵੇਂ ਪਹਿਲਾਂ ਕਿਹਾ ਅੰਦਰ ਵੜ ਕੇ ਹੋਊਗਾ, ਅੰਦਰ ਅਸੀਂ ਵੜਦੇ ਨਹੀਂ, ਇਸ ਕਰਕੇ ਪਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ। ਪੜ ਪੜ ਕਿਤਾਬਾਂ ਢੇਰ ਕੁੜੇ, ਮੇਰਾ ਵੱਧਦਾ ਜਾਵੇ ਅੰਧੇਰ ਕੁੜੇ। ਅਸੀਂ ਜਦੋਂ ਧਾਰਮਿਕ ਪੁਸਤਕਾਂ ਪੜ੍ਹਦੇ ਹਾਂ ਅਸੀਂ ਕਹਿੰਦੇ ਹਾਂ ਰੋਜ਼ ਹੀ 2-3 ਵਾਰੀ ਮੈਂ ਗੀਤਾ ਦਾ ਇੱਕ ਪਾਠ ਕਰਦਾ, 5 ਬਾਣੀਆਂ ਦਾ ਪਾਠ ਕਰਦਾ, ਉਹਦੇ ਨਾਲ ਈਗੋ ਆਉਂਦੀ ਹੈ, ਕਿਉਂਕਿ ਦਮ ਦਮ ਸੱਜਣ ਦਾ ਨਾ ਨਿਕਲੇ ਇਹੋ ਅਸਲ ਇਬਾਦਤ ਹੁੰਦੀ ਏ, ਮੁੱਖ ਤੱਕਣਾ ਯਾਰ ਪਿਆਰੇ ਦਾ ਆਸ਼ਿਕ ਦੀ ਤਲਾਵਤ ਹੁੰਦੀ ਹੈ। ਜਿੰਨਾ ਚਿਰ ਤੱਕ ਅਸੀਂ ਪਰਮਾਤਮਾ ਦਾ ਧਿਆਨ ਨਹੀਂ ਨਾ ਧਰਦੇ ਇੱਥੇ, ਉਨਾ ਚਿਰ ਤੱਕ ਅਸੀਂ ਪਾਣੀ ਵਿੱਚੋਂ ਮੱਖਣ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਜਿਸ ਤਰ੍ਹਾਂ ਇੱਕ ਜਮੈਟਰੀ ਹੁੰਦੀ ਹੈ ਨਾ, ਅਸੀਂ ਸਕੂਲਾਂ 'ਚ ਹੁੰਦੀ ਸਾਡੀ ਜਮੈਟਰੀ, ਉਹਦੇ ਵਿੱਚ ਇੱਕ ਪ੍ਰਕਾਰ ਹੁੰਦੀ ਜਿਹਦੇ ਨਾਲ ਆਪਾਂ ਸਰਕਲ ਜਿਹਾ ਬਣਾਉਂਦੇ ਸੀਗੇ, ਉਹ ਸਰਕਲ ਤਾਂ ਬਣਦੇ ਨੇ ਇੱਕ ਤਿੱਖਾ ਜਿਹਾ ਪਾਸਾ ਹੁੰਦਾ ਪ੍ਰਕਾਰ ਦਾ, ਉਹ ਕਾਗਜ਼ ਦੇ ਉੱਤੇ ਰੱਖ ਕੇ ਫਿਰ ਅਸੀਂ ਸਰਕਲ ਬਣਾਉਂਦੇ ਹਾਂ। ਸੋ ਉਹ ਸਰਕਲ ਤਾਂ ਹੀ ਬਣਗਾ ਜਿੰਨਾ ਚਿਰ ਤੱਕ ਉਹ ਪ੍ਰਕਾਰ ਉਸ ਬਿੰਦੂ ਦੇ ਉੱਤੇ ਫਸੀ ਵੀ ਹੈ। ਸੋ ਉਸੇ ਤਰ੍ਹਾਂ ਹੀ ਜਿੰਨਾ ਚਿਰ ਤੱਕ ਅਸੀਂ ਆਪਣੀ ਕੰਸੈਂਟ੍ਰੇਸ਼ਨ ਇਸ ਥਰਡ ਆਈ ਤੇ ਨਹੀਂ ਨਾ ਲਿਆਉਂਦੇ, ਤੇ ਉਨਾ ਚਿਰ ਤੱਕ ਸਾਡਾ ਕੰਮ ਨਹੀਂ ਬਣਦਾ। ਨੌਕ ਨੌਕ ਇਟ ਸ਼ੈਲ ਓਪਨ ਅਨ ਟੂ ਯੂ, ਸੀਕ ਇਟ ਸ਼ੈਲ ਫਾਈਂਡ। ਇਹਦਾ ਮਤਲਬ ਜੀਸਸ ਕ੍ਰਾਈਸਟ ਨੇ ਵੀ ਕਿਹਾ ਸੀ ਰੋਜ਼ ਪਾਠ ਕਰੋ, ਰੋਜ਼ ਪਾਠ ਕਰੋ, ਬਿਨਾਂ ਨਾਗੇ ਪਾਠ ਕਰੋ, ਕਦੇ ਨਾ ਕਦੇ ਤਾਂ ਉਹ ਦਰਵਾਜ਼ਾ ਖੁੱਲੂਗਾ ਹੀ। ਮਿਹਨਤ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ, ਜਦੋਂ ਮਿਹਨਤ ਕਰਦੇ ਹਾਂ ਅਸੀਂ। ਮੈਡੀਟੇਸ਼ਨ ਕਿਵੇਂ ਕਰਨੀ ਹੈ? ਲਾਰਡ ਕ੍ਰਿਸ਼ਨ ਭਗਵਤ ਗੀਤਾ ਦੇ ਚੈਪਟਰ 6 ਦੇ ਵਿੱਚ ਸਲੋਕ 10, 11, 12, 13 ਜਿਨ੍ਹਾਂ ਨੇ ਪੜ੍ਹਿਆ ਤੇ ਜਿਨ੍ਹਾਂ ਨੇ ਨਹੀਂ ਪੜ੍ਹਿਆ ਖੋਲ ਕੇ ਪੜ੍ਹ ਲਈਓ, ਉਹ ਦੱਸਦੇ ਨੇ ਮੈਡੀਟੇਸ਼ਨ ਕਿਵੇਂ ਕਰਨੀ ਹੈ। ਨੰਬਰ 1, ਇਕਾਂਤ ਦੇ ਵਿੱਚ ਇਕੱਲੇ ਬੈਠ ਕੇ ਕਰਨੀ ਹੈ, ਪਿੱਠ ਸਿੱਧੀ, ਆ ਜਿਵੇਂ ਮੈਂ ਢੂੰਗੀ ਲਾਈ ਹਾਂ ਸਿੱਧੀ ਪਿੱਠ ਕਰਕੇ ਬੈਠਣੀ ਹੈ, ਇਹ ਨਹੀਂ ਮੰਜੇ ਨਾਲ ਟੇਢੀ ਕਰਕੇ, ਪਿੱਠ ਸਿੱਧੀ, ਇਕੱਲੇ ਬੈਠਣਾ, ਪਿੱਠ ਸਿੱਧੀ, ਗਰਦਨ ਸਿੱਧੀ, ਗਰਦਨ ਵੀ ਸਿੱਧੀ ਰੱਖਣੀ ਹੈ, ਨੱਕ ਦੀ ਨੁੱਕਰ ਦੇ ਉੱਤੇ ਆਪਣਾ ਧਿਆਨ ਟਿਕਾਉਣਾ, ਚਾਹੇ ਕ੍ਰਿਸ਼ਨ ਜੀ ਦਾ ਟਿਕਾਓ, ਚਾਹੇ ਹਨੂੰਮਾਨ ਜੀ ਦਾ ਟਿਕਾਓ, ਚਾਹੇ ਸੀਤਾ ਦਾ ਟਿਕਾਓ, ਜੇ ਗੁਰੂ ਦਾ ਟਿਕਾਓ, ਜਿਹਦਾ ਵੀ ਟਿਕਾਉਣਾ। ਇੱਧਰ ਉੱਧਰ ਨਾ ਦੇਖੋ, ਕਦੇ ਇੱਧਰ ਦੇਖ ਲਿਆ, ਕਦੇ ਉੱਧਰ ਦੇਖ ਲਿਆ, ਨਾ ਹੀ ਕੋਈ ਸੋਚੋ, ਅੱਖਾਂ ਮਿਚੀਆਂ ਵੀ ਹੈ। ਇਹ ਹੁੰਦਾ ਵੀ ਅੱਛਾ ਆਪਣੇ ਰਿਸ਼ਤੇਦਾਰਾਂ ਨੇ ਉਹਦੇ ਸਮੋਸੇ ਲੈ ਕੇ ਉਹਨੇ, ਅੱਛਾ ਅੱਛਾ ਉਹ ਆਉਣ ਵਾਲੀ ਹੋਣਗੇ, ਉਹ ਸਟੇਸ਼ਨ ਤੇ ਗੱਡੀ ਆ ਗਈ, ਹੋਰ ਆ ਗਈ, ਇਹ ਨਹੀਂ। ਫਿਰ ਉਸ ਵੇਲੇ ਧਿਆਨ ਪਰਮਾਤਮਾ ਦਾ ਹੀ ਕਰਨਾ, ਨਾ ਜ਼ਿਆਦਾ ਖਾਓ ਤੇ ਨਾ ਭੁੱਖੇ ਰਹੋ। ਜਦੋਂ ਤੁੰਨ ਤੁੰਨ ਕੇ ਸਾਗ ਦੇ ਵਿੱਚ ਘਿਓ ਪਾ ਕੇ ਔਲਿਆਂ ਦਾ ਚਾਰ ਲੈ ਕੇ ਨਾਲ ਲੱਸੀ ਲੈ ਲੈਣੇ ਹੋ, ਉਧਰੋਂ ਫਿਰ ਤੁਸੀਂ ਧਿਆਨ ਚ ਬੈਠ ਦੋ, ਫਿਰ ਘਰਾੜੇ ਹੀ ਵੱਜਣਗੇ, ਤੇ ਜੇ ਭੁੱਖੇ ਹੋ ਫਿਰ ਭੁੱਖ ਲੱਗੂ ਤਾਂ ਵੀ ਧਿਆਨ ਲੱਗਦਾ। ਸੋ ਇਹ ਗੀਤਾ ਦੇ ਵਿੱਚ ਕੁਝ ਗੱਲਾਂ ਦੱਸੀਆਂ ਨੇ। ਜਦੋਂ ਅਸੀਂ ਬੈਠਦੇ ਵੀ ਹਾਂ, ਚੌਂਕੜੀ ਮਾਰ ਕੇ ਬੈਠੋ, ਕੁਰਸੀ ਤੇ ਬੈਠੋ, ਉਹ ਨਾ ਉੱਚੀ ਹੋਵੇ ਨਾ ਵਾਲੀ ਨੀਵੀਂ ਹੋਵੇ, ਉੱਚੀ ਬੈਠੋ ਡਰੀ ਹੋਊਗਾ ਥੱਲੇ ਨਾ ਡਿੱਗ ਪਈਏ। ਸੋ ਪਿਆਰ ਦੇ ਨਾਲ, ਸ਼ਰਧਾ ਦੇ ਨਾਲ, ਸ਼ਾਂਤ ਤਰੀਕੇ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ। ਹੁਣ ਜਿਹੜੀ ਪਹਿਲੀ ਸਟੇਜ ਦੱਸੀ ਸਿਮਰਨ, ਸਿਮਰਨ ਜਿਹੜੇ ਹਿੰਦੂ ਭਰਾ ਨੇ ਉਹ ਬਹੁਤੇ ਬੰਦੇ ਮਾਲਾ ਫੇਰ ਕੇ ਕਰਦੇ ਨੇ। ਮਾਲਾ ਦੇ ਵਿੱਚ 108 ਮਣਕੇ ਹੁੰਦੇ ਨੇ, ਉਹ ਫਿਰ ਬੜਾ ਲੰਬਾ ਚੌੜਾ। ਜਦੋਂ ਕਦੇ ਸਿਮਰਨ ਦੀ ਗੱਲ ਕਰੀ ਨਾ, ਉਹ 108 ਮਣਕਿਆਂ ਦੇ ਬਾਰੇ ਮੈਂ ਐਕਸਪਲੇਨ ਕਰੂੰਗਾ ਵੀ 108 ਮਣਕਿਆਂ ਦਾ ਕੀ ਇੰਪੋਰਟੈਂਸ ਹੈ। ਤੇ ਇਸੇ ਤਰ੍ਹਾਂ ਹੀ ਜਿਹੜੇ ਮੁਸਲਮਾਨ ਭਰਾ ਨੇ ਉਹ ਮਾਲਾ ਨੂੰ ਕਹਿੰਦੇ ਨੇ ਤਸਵੀ, ਤੇ ਉਹਦੇ ਹੁੰਦੇ ਨੇ 34 ਮਣਕੇ। ਸੋ ਮਾਲਾ ਦੇ ਨਾਲ ਅਸੀਂ ਜੋ ਮਰਜ਼ੀ ਸੀਤਾਰਾਮ ਸੀਤਾਰਾਮ ਵਾਹਿਗੁਰੂ ਵਾਹਿਗੁਰੂ ਜੋ ਮਰਜ਼ੀ ਕਰਦੇ ਹਾਂ, ਜਿਵੇਂ ਜਿਹੜੇ ਮੁਸਲਿਮ ਭਰਾ ਨੇ ਉਹ ਇੱਕ ਵਾਰੀ 34 ਵਾਰ ਤਾਂ ਅੱਲਾਹੂ ਅਕਬਰ ਕਹਿੰਦੇ ਨੇ, ਫਿਰ 33 ਵਾਰ, ਫਿਰ 33 ਵਾਰ ਸੁਹਾਨ ਅੱਲਾ, ਇਸ ਤਰ੍ਹਾਂ ਮਾਲਾ ਫੇਰਦੇ ਨੇ। ਕੁਰਾਨ ਦੇ ਵਿੱਚ ਲਿਖਿਆ ਕਿ ਅੱਲਾ ਮੇਰਾ ਮਾਲਕ ਹੈ, ਇਸ ਲਈ ਅੱਲਾ ਦੀ ਇਬਾਦਤ ਕਰੋ। ਭਾਵ ਜ਼ਿਆਦਾ ਲੋਕ ਜਿਹੜੇ ਨੇ ਉਹ ਮਾਲਾ ਫੇਰ ਕੇ ਪ੍ਰਭੂ ਦਾ ਸਿਮਰਨ, ਪਰਮਾਤਮਾ ਦਾ ਸਿਮਰਨ ਕਰਦੇ ਨੇ। ਖਾਸ ਕਰਕੇ ਜੈਨੀ ਉਹ ਕਹਿੰਦੇ 10 ਵਾਰੀ ਮਾਲਾ ਫੇਰੀ, 20 ਵਾਰੀ, ਵਧੀਆ ਗੱਲ ਹੈ, ਮੈਂ ਕਦੇ ਵੀ ਮਾੜੀ ਨਹੀਂ ਕਹਿੰਦਾ। ਰੱਬ ਦਾ ਨਾਂ ਲਓ, ਜਿਵੇਂ ਮਰਜ਼ੀ ਲਓ। ਕੁਛ ਲੋਕ ਫਿਰ ਬੋਲ ਕੇ ਕਰਦੇ ਨੇ ਮਾਲਾ, ਕਈ ਤਾਂ ਚੁੱਪ ਕਰਕੇ ਕਰੀ ਜਾਂਦੇ ਨੇ, ਤੇ ਕਈ ਬੋਲ ਕੇ ਵੀ ਕਰਦੇ ਨੇ, ਤੇ ਕਈ ਲੋਕ ਜਿਵੇਂ ਓਮ ਨਮੋ ਭਗਵਤੇ ਵਾਸੂਦੇਵਾ ਹੋਏ ਨਮੈ, ਜਾਂ ਸ੍ਰੀ ਗੁਰੂ ਚਰਨ ਸਰੋਜ ਰਾਜ, ਗੁਰੂ ਹਨੂੰਮਾਨ ਚਾਲੀਸਾ ਪੜ੍ਹਦੇ ਹਾਂ ਅਸੀਂ। ਕੋਈ ਪੰਜ ਬਾਣੀਆਂ ਦਾ ਕਰਦਾ, ਏਕਮਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਕਾਲ ਮੂਰਤ ਜੁਨੀ ਸਹਿਮ ਗੁਰਪ੍ਰਸ਼ਾਦ ਜਪ, ਇਹ ਜਪਜੀ ਸਾਹਿਬ ਹੈ, ਇਸ ਤਰ੍ਹਾਂ ਹੋਰ ਬਾਣੀਆਂ ਨੇ। ਕਈ ਲੋਕ ਕੰਠ ਦੇ ਨਾਲ ਕਰਦੇ ਨੇ, ਹਿਰਦੇ ਦੇ ਨਾਲ ਕਰਦੇ ਨੇ, ਬੋਲਦੇ ਨਹੀਂ ਹੈ। ਰਿਸ਼ੀ ਮੁਨੀ ਤਾਂ ਸਾਹ ਦੇ ਨਾਲ ਕਰਦੇ, ਤੁਸੀਂ ਸਾਹ ਲੈ ਕੇ ਦੇਖੋ, ਫਿਰ ਕੁਛ ਉੱਥੇ ਕਹੋ ਜੋ ਕੁਛ ਕਹਿਣਾ, ਕੁਛ ਸਾਹ ਦੇ ਨਾਲ ਕਰਦੇ ਨੇ। ਸਾਰੇ ਤਰੀਕੇ ਆਪਣੇ ਆਪਣੇ ਵਧੀਆ ਨੇ। ਮੈਂ ਕਦੇ ਨਹੀਂ ਕਹਿੰਦਾ ਵੀ ਆਹੀ ਕਰੋ, ਤੁਸੀਂ ਸ਼ੁਰੂ ਤਾਂ ਕਰੋ, ਜਦੋਂ ਸ਼ੁਰੂ ਕਰੋਗੇ ਤਰੱਕੀ ਕਰੋਗੇ ਆਪੀ, ਪਹਿਲੀ, ਦੂਜੀ, ਤੀਜੀ, ਚੌਥੀ, ਬੀ ਏ। ਅਸੀਂ ਵੀ ਜਦੋਂ ਗੌਰਮੈਂਟ ਸਕੂਲ 'ਚ ਪੜ੍ਹੇ, 10ਵੀਂ ਕਰ ਲਈ, ਫਿਰ ਐਸ ਡੀ ਕਾਲਜ ਆ ਗਏ, ਬੀ ਏ ਕਰ ਲਈ, ਫਿਰ ਪੰਜਾਬੀ ਯੂਨੀਵਰਸਿਟੀ ਕਰਕੇ ਐਮ ਏ ਕਰ ਲਈ, ਐਮ ਡਿਡ ਕਰ ਲਈ, ਪੀ ਐਚ ਡੀ ਕਰ ਲਈ, ਸ਼ੁਰੂ ਤਾਂ ਕਰਨਾ ਹੀ ਪਊ, ਸਿੱਧੇ ਤਾਂ ਨਹੀਂ ਨਾ ਪੀ ਐਚ ਡੀ ਹੋਣੀ। ਇਸੇ ਤਰ੍ਹਾਂ ਮੌਲਾਨਾ ਰੂਮੀ ਇੱਕ ਬੜੇ ਪਰਫੈਕਟ ਫਕੀਰ ਹੋਏ ਨੇ, ਉਹ ਲਿਖਦੇ ਨੇ ਕਲੋਜ਼ ਯੂਅਰ ਆਈਸ, ਅੱਖਾਂ ਬੰਦ ਕਰੋ, ਮੈਡੀਟੇਸ਼ਨ ਦੀ ਗੱਲ ਕਰ ਰਹੇ ਹਾਂ ਆਪਾਂ, ਕਲੋਜ਼ ਯੂਅਰ ਆਈਸ, ਕਲੋਜ਼ ਯੂਅਰ ਈਅਰਸ, ਯੂਅਰ ਮਾਊਥ, ਫਿਰ ਤੁਸੀਂ ਧਿਆਨ ਧਰੋ। ਕਹਿੰਦਾ ਇਫ ਦੈਨ ਯੂ ਵੋਂਟ ਸੀ ਦਾ ਬਿਊਟੀ ਆਫ ਗੋਡ, ਯੂ ਮੇ ਲਾਫ ਐਟ ਮੀ। ਉਹ ਆਪਣਾ ਜ਼ਿੰਦਗੀ ਦਾ ਤਜਰਬਾ ਕਰਦੇ ਨੇ, ਅੱਖਾਂ ਕੰਨ ਤੇ ਮੂੰਹ ਬੰਦ ਕਰਕੇ ਤੁਸੀਂ ਉਹਦਾ ਧਿਆਨ ਧਰ ਕੇ ਅੰਦਰੋਂ ਅੰਦਰੀ ਪਾਠ ਕਰੋ, ਜ਼ਰੂਰ ਤੁਸੀਂ ਪਰਮਾਤਮਾ ਨੂੰ ਪਾਲੋਗੇ। ਕਹਿੰਦੇ ਜੇ ਨਾ ਪਾਇਆ ਤੁਸੀਂ ਕਹੋ ਵੀ ਇਹ ਝੂਠ ਬੋਲਦਾ। ਕਬੀਰ ਸਾਹਿਬ ਸਮਝਾਉਂਦੇ ਨੇ ਕਿ ਤਨ ਥਿਰ, ਤਨ ਦਾ ਮਤਲਬ ਸਰੀਰ ਹੈ, ਸਿੱਧਾ ਕਰਨਾ। ਮਨ ਥਿਰ, ਮਨ ਨੂੰ ਵੀ ਕੰਟਰੋਲ ਕਰਨਾ, ਇਹ ਨਹੀਂ ਵੀ ਦੁਕਾਨ ਦੇ ਚੱਲੋ ਜਾਂ ਜੋਬ ਦੀਆਂ ਗੱਲਾਂ ਸੋਚੀਏ। ਬਚਨ ਥਿਰ, ਫਿਰ ਜਿਹੜੇ ਸਾਡੇ ਬੋਲ ਨੇ ਉਹ ਵੀ ਉਸ ਪਰਮਾਤਮਾ ਦੀ ਗੱਲ ਕਰਨੇ। ਸੁਰਤ ਨਿਰਤ ਥਿਰ ਹੋਏ, ਕਹੇ ਕਬੀਰ ਉਸ ਪਲ ਕੋ ਕਲਪ ਨਾ ਪਾਏ ਕੋਈ। ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਵੀ ਸਾਨੂੰ ਅੰਦਰ ਆਨੰਦ ਆਉਂਦਾ ਉਹ ਬਿਆਨ ਕਰਨਾ ਬੜਾ ਮੁਸ਼ਕਲ ਹੈ। ਦੇਖੋ, ਸਾਨੂੰ ਪਿਆਰ ਦੇ ਨਾਲ ਪਰਮਾਤਮਾ ਦੀ ਸਿਮਰਨ ਕਰਨਾ ਚਾਹੀਦਾ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਨਾ ਰਹਿ ਸਕਦੀ, ਇਸੇ ਤਰ੍ਹਾਂ ਹੀ ਸਾਡਾ ਪਰਮਾਤਮਾ ਦੇ ਨਾਲ ਇੰਨਾ ਪਿਆਰ ਹੋਣਾ ਚਾਹੀਦਾ, ਸਿਮਰਨ ਦੇ ਨਾਲ, ਪਾਠ ਦੇ ਨਾਲ ਇੰਨਾ ਪਿਆਰ ਹੋਣਾ ਵੀ ਆਹ ਟਾਈਮ ਹੋ ਗਿਆ। ਜੇ ਹੁਣ ਸਵੇਰੇ ਸਵੇਰੇ ਜਾ ਖੁੱਲ ਗਈ ਕਿਸੇ ਕਾਰਨ ਕਰਕੇ ਵੀ, ਦੋ ਚਾਰ ਪਾਸੇ ਮਾਰ ਲਓ, ਫਿਰ ਸੋਚੋ ਇਹਦੇ ਨਾਲ ਤਾਂ ਮੈਂ ਵੀ ਸੋਚੀ ਜਾਂਦਾ, ਚਲੋ ਬੈਠ ਕੇ ਪਾਠ ਹੀ ਕਰ ਲਈਏ, ਉਹਦਾ ਫਾਇਦਾ ਮਿਲੂਗਾ। ਸਿਮਰਨ ਸੁਰਤ ਲਗਾਈ ਕੇ ਮੁਖ ਤੇ ਕਛੂ ਨਾ ਬੋਲ, ਬਾਹਰ ਕੇ ਪਟ ਬੰਦ ਕਰ ਅੰਦਰ ਕੇ ਪਟ ਖੋ। ਜਿਹੜੀਆਂ ਬਾਹਰ ਦੀਆਂ ਗੱਲਾਂ ਨੇ ਨਾ ਸੁਣਦੀਆਂ, ਉਹਨਾਂ ਨੂੰ ਬੰਦ ਕਹਿ ਕੇ ਅੰਦਰ ਦੀ ਗੱਲ ਸੋਚੋ, ਮੈਂ ਕੌਣ ਆ, ਕਿੱਥੋਂ ਆਇਆ, ਪਰਮਾਤਮਾ ਕਿਹੋ ਜਿਹਾ, ਕਿਹੋ ਜਿਹਾ ਨਹੀਂ, ਕਿਰਪਾ ਕਰ ਦੇ, ਤੇ ਪਰਮਾਤਮਾ ਜ਼ਰੂਰ ਕਿਰਪਾ ਕਰੂਗਾ। ਸੋ ਗੁਰੂ ਅਰਜਨ ਸਾਹਿਬ ਨੇ ਕਿਹਾ ਸੀਗਾ ਕਿ ਬਾਈ ਸਿਮਰਨ ਅਲੋਨ ਯੂ ਕੈਨ ਗੈਟ ਦਾ ਰੀਅਲ ਸਾਊਂਡ ਕਰੰਟ ਵਿਚ ਲੀਡ ਅਸ ਟੂ ਗੋਡ। ਕਿ ਤੁਸੀਂ ਪਰਮਾਤਮਾ ਦਾ ਨਾਮ ਜਪਦੇ ਜਾਓ ਜਪਦੇ ਜਾਓ ਜਪਦੇ ਜਾਓ ਤੇ ਤੁਹਾਨੂੰ ਜ਼ਰੂਰ ਅੰਦਰੋਂ ਤਰੱਕੀ ਹੋਊਗੀ, ਤੁਹਾਨੂੰ ਫਾਇਦਾ ਹੋਊਗਾ। ਹੁਣ ਗੱਲ ਇਹ ਹੈ ਵੀ ਜਿਹੜਾ ਅਸੀਂ ਸਿਮਰਨ ਕਰਦੇ ਹਾਂ ਇਹ ਕਿਹਦਾ ਕਰਦੇ ਹਾਂ? ਕਈ ਲੋਕ ਕਿਤਾਬਾਂ ਚੋਂ ਪੜ੍ਹ ਕੇ ਕਰਦੇ ਨੇ, ਕਈ ਸੁਣੀਆਂ ਸੁਣਾਈਆਂ ਗੱਲਾਂ ਦੇ ਕਰਦੇ, ਰਿਸ਼ੀ ਮੁਨੀ ਆ ਕਹਿੰਦੇ, ਪੀਰ ਕਹਿੰਦੇ, ਕੁਛ ਬੰਦੇ ਪਰਫੈਕਟ ਲਿਵਿੰਗ ਮਾਸਟਰ, ਜਿਹੜਾ ਬੰਦਾ ਜਿਹਨੇ ਮਿਹਨਤ ਕੀਤੀ ਹੈ। ਦੇਖੋ ਫਾਇਦਾ ਤਾਂ ਆਪਾਂ ਨੂੰ ਦੇਖੋ ਸਿੰਪਲ ਤਰੀਕੇ ਨਾਲ ਉੱਥੋਂ ਮਿਲੂ ਨਾ ਜਿਹਨੂੰ ਕੋਈ ਗਿਆਨ ਹੋਊਗਾ। ਜੇ ਹੁਣ ਕੋਈ ਮੇਰੇ ਵਰਗੇ ਨੂੰ ਕਹਿਣ ਵੀ ਦੱਸੋ ਜੀ ਇਹ ਕੰਪਿਊਟਰ ਦਾ ਸਿਸਟਮ ਦਾ ਮੈਨੂੰ ਪਤਾ ਹੀ ਨਹੀਂ, ਮੈਂ ਤੁਹਾਨੂੰ ਕੀ ਸਮਝਾਊਂਗਾ? ਜੇ ਇੰਗਲਿਸ਼ ਸਿੱਖਣੀ ਹੋ ਤਾਂ ਇੰਗਲਿਸ਼ ਦੇ ਟੀਚਰ ਕੋਲ ਜਾਣਾ ਪਊਗਾ, ਜੇ ਕੋਈ ਮੈਡੀਕਲ ਦੀ ਕਿਤਾਬ ਕਰਨੀ ਹੈ ਤਾਂ ਡਾਕਟਰ ਕੋਲ ਜਾਣਾ ਪਊਗਾ, ਜੇ ਕੋਈ ਸਪੇਸ ਦੇ ਵਰਗ ਨੇ ਸਪੇਸ ਟੀਚਰ ਕੋਲ ਜਾਣਾ ਪਊਗਾ। ਇਸੇ ਤਰ੍ਹਾਂ ਜਿਹਨੇ ਅੰਦਰ ਦਾ ਗਿਆਨ ਲੈਣਾ ਉਹ ਅੰਦਰ ਦੇ ਗਿਆਨ ਉਹੀ ਦੇਊਗਾ ਜਿਹੜਾ ਅੰਦਰ ਜਾਂਦਾ ਹੋਊਗਾ, ਉਹਨੂੰ ਆਪਾਂ ਦੋਸਤ ਕਹਿ ਲਓ, ਸਤਿਗੁਰੂ ਕਹਿ ਲਓ, ਸੰਤ ਕਹਿ ਲਓ, ਮਹਾਤਮਾ ਕਹਿ ਲਓ। ਗੁਰੂ ਦੀ ਇੰਪੋਰਟੈਂਸ ਇਸ ਕਰਕੇ ਹੈ ਕਿ ਜਿਹੜਾ ਗੁਰੂ ਮੰਤਰ ਦਿੰਦਾ ਨਾ ਉਹ ਆਪ ਮਿਹਨਤ ਕਰਕੇ ਉਹਨੇ ਕਮਾਇਆ ਹੁੰਦਾ। ਗੀਤਾ ਦੇ ਵਿੱਚ ਲਾਰਡ ਕ੍ਰਿਸ਼ਨ ਚੈਪਟਰ 5 ਦੇ ਵਿੱਚ ਕਹਿੰਦੇ ਨੇ ਕਿ ਬਾਈ ਪ੍ਰੈਕਟਿਸਿੰਗ ਦ ਗੁਰੂ ਮੰਤਰ ਆਲ ਦ ਡਿਫੀਕਲਟੀਜ਼ ਆਫ ਦ ਵਰਲਡ ਆਰ ਰਿਮੂਵਡ। ਕਹਿੰਦਾ ਜਦੋਂ ਗੁਰੂ ਨੇ ਮੰਤਰ ਦਿੱਤਾ ਨਾ ਤੁਸੀਂ ਉਸ ਮੰਤਰ ਦਾ ਜਾਪ ਕਰਦੇ ਹੋ ਤਾਂ ਦੁਨੀਆਂ ਦੇ ਸਾਰੇ ਦੁੱਖ ਤਕਲੀਫ਼ ਦੂਰ ਹੋ ਜਾਂਦੇ ਨੇ। ਸੋ ਯੂਅਰ ਡੇਲੀ ਡਿਊਟੀ ਇਜ਼ ਟੂ ਪ੍ਰੇ ਬਿਫੋਰ ਦਾ ਲਾਰਡ, ਕਿ ਰੋਜ਼ ਪਰਮਾਤਮਾ ਦਾ ਸਿਮਰਨ ਕਰਨਾ, ਭਜਨ ਕਰਨਾ। ਮੀਰਾਬਾਈ ਨੇ ਕਿੰਨਾ ਸੋਹਣਾ ਕਿਹਾ, ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ, ਬਸਤ ਅਮੋਲਕ ਦੀ ਮੇਰੇ ਸਤਿਗੁਰੂ, ਕਿਰਪਾ ਕਰ ਅਪਣਾਇਓ, ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ। ਮੀਰਾ ਕਹਿੰਦੀ ਹੈ ਵੀ ਜਿਹੜਾ ਰਾਮ ਰਤਨ ਹੈ ਇਹ ਬਹੁਤ ਕੀਮਤੀ ਹੈ, ਇਹ ਮੈਨੂੰ ਮਿਲਿਆ ਮੇਰੇ ਗੁਰੂ ਤੋਂ। ਸੋ ਗੁਰੂ ਤੋਂ ਨਾਮਦਾਨ ਲੈ ਕੇ ਜਦੋਂ ਤੁਸੀਂ ਸਿਮਰਨ ਕਰਦੇ ਹੋ, ਧਿਆਨ ਧਰਦੇ ਹੋ ਗੁਰੂ ਦਾ ਤੇ ਅੰਦਰ ਨਜ਼ਾਰੇ ਦੇਖਦੇ ਹੋ, ਫਿਰ ਤੁਹਾਡਾ ਕੰਮ ਬਣਦਾ, ਫਿਰ ਤੁਹਾਡਾ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ। ਹੁਣ ਇੱਕ ਥੋੜਾ ਜਿਹਾ ਸਵਾਲ ਇਹ ਵੀ ਹੈ ਕੁਛ ਲੋਕਾਂ ਦੇ ਵੀ ਗੁਰੂ ਤੋਂ ਮੰਤਰ ਕੀ ਹੈ? ਕਿਤਾਬਾਂ 'ਚ ਤਾਂ ਲਿਖਿਆ ਬਥੇਰਾ ਕੁਛ ਹੀ ਆ, ਆਹ ਯੂਟਿਊਬ ਖੋਲ ਲਓ ਗੁਰੂ ਮੰਤਰ ਲੱਭ ਜਾਂਦੇ ਨੇ। ਪਰ ਭਾਈ ਸਾਹਿਬ ਅਸਲੀ ਪਹਿਲੀ ਗੱਲ ਤਾਂ ਮੈਂ ਦੱਸ ਦਿੰਦਾ, ਗੁਰੂ ਪੂਰਨ ਹੋਣਾ ਚਾਹੀਦਾ। ਗੁਰੂ ਵੀ ਅੱਜ ਕੱਲ੍ਹ ਠੱਗ ਨੇ, ਖਾਸ ਕਰਕੇ ਇੰਡੀਆ ਦੇ ਵਿੱਚ। ਕੱਪੜੇ ਵਧੀਆ ਪਾਉਂਦੇ ਨੇ, ਸੰਗਤ ਵੀ ਬੜੀ ਹੈ, ਡੇਰੇ ਵੱਡੇ ਵੱਡੇ ਨੇ, ਵੱਡੇ ਲੋਕਾਂ ਨਾਲ ਯਾਰੀ ਹੈ, ਉਹੀ ਗੱਲਾਂ ਉਹ ਪੜ੍ਹ ਪੜ੍ਹ ਕੇ ਦੱਸੀ ਜਾਂਦੇ ਨੇ, ਆਪਾਂ ਨੂੰ ਲੱਗਦਾ ਕੀ ਗੱਲ ਹੈ? ਜਿੰਨਾ ਚਿਰ ਗੁਰੂ ਖੁਦ ਅੰਦਰ ਨਾ ਜਾਂਦਾ ਹੋਵੇ, ਗੁਰੂ ਜੋ ਕਹਿ ਰਹੀ ਤੇ ਉਹਦੀ ਕਰਨੀ ਨਾ ਪੱਕੀ ਹੋਵੇ, ਉਹ ਗੁਰੂ ਦਾ ਕੋਈ ਫਾਇਦਾ ਨਹੀਂ ਹੈ। ਜਿਵੇਂ ਇੱਕ ਵਾਰੀ ਕੋਈ ਸਾਧੂ ਕੋਲੇ ਗਿਆ, ਮੁੰਡੇ ਦੇ ਫੋੜੇ ਸੀਗੇ, ਉਹਨੂੰ ਕਿਹਾ ਵੀ ਬਾਬਾ ਜੀ ਅਸੀਂ ਬਥੇਰਾ ਡਾਕਟਰਾਂ ਤੋਂ ਇਲਾਜ ਕਰਾ ਲਿਆ ਤੇ ਤੁਸੀਂ ਕੋਈ ਕਿਰਪਾ ਕਰ ਦਿਓ, ਡਾਕਟਰਾਂ ਦੇ ਤਾਂ ਇਲਾਜ ਨਹੀਂ ਹੈ ਦਵਾਈਆਂ ਨਾਲ, ਇਹ ਮੁੰਡੇ ਦੇ ਫੋੜੇ ਬਹੁਤ ਨੇ। ਉਹ ਕਹਿੰਦਾ ਅਗਲੇ ਵੀਕ ਆਈਓ। ਉਹ ਦੂਜੇ ਵੀਕ ਗਏ ਤੇ ਕਹਿੰਦੇ ਬੇਟੇ ਨੂੰ ਜੋ ਕਹਿੰਦੇ ਬੇਟਾ ਗੁੜ ਨਾ ਖਾਇਆ ਕਰ, ਉਹ ਕਹਿੰਦੇ ਜੀ ਆਹੀ ਗੱਲ ਕਹਿਣੀ ਸੀ? ਕਹਿੰਦੇ ਹਾਂ। ਕਹਿੰਦੇ ਇਹ ਤਾਂ ਤੁਸੀਂ ਪਿਛਲੇ ਹਫ਼ਤੇ ਵੀ ਕਹਿ ਦੇ, ਅਸੀਂ ਬੱਸਾਂ ਦੇ ਧੱਕੇ ਖਾ ਕੇ ਆਇਆ। ਕਹਿੰਦਾ ਬੇਟਾ ਗੱਲ ਐਸੀ ਇਹ ਵੀ ਪਿਛਲੇ ਹਫ਼ਤੇ ਤਾਂ ਮੈਂ ਆਪ ਵੀ ਖਾਂਦਾ ਸੀ, ਪਹਿਲਾਂ ਗੁੜ ਆਪ ਖਾਣਾ ਬੰਦ ਕੀਤਾ, ਫਿਰ ਮੈਂ ਤੁਹਾਨੂੰ ਕਹੂੰ। ਇਹ ਪੂਰਨ ਸੰਤ ਦੀ ਨਿਸ਼ਾਨੀ ਹੈ, ਜੋ ਕਹਿੰਦੇ ਨੇ ਉਹਦੇ ਕਰੋ, ਪਰ ਕਰਦੇ ਕੁਰਦੇ ਕੋਈ ਨਹੀਂ ਆ। ਐਵੇਂ ਇੰਡੀਆ 'ਚ ਤਾਂ ਪਤਾ ਨਹੀਂ ਇੱਟ ਚੱਕੇ ਤੋਂ ਸੰਤ ਨਿਕਲੇ ਆਉਂਦੇ ਨੇ। ਸੋ ਪਰ ਸੰਤ ਜਿਹੜਾ ਪੂਰਨ ਹੈ ਨਾ, ਕਿਉਂਕਿ ਉਹਨੇ ਮਿਹਨਤ ਕੀਤੀ ਹੁੰਦੀ ਹੈ, ਉਹ ਜਿਹੜੀ ਚੀਜ਼ ਉਹਦੇ ਕੋਲ ਮਿਹਨਤ ਕੀਤੀ ਉਹਦੇ ਵਿੱਚੋਂ ਆਪਣਾ ਹਿੱਸਾ ਦਿੰਦਾ। ਸੋ ਇਸ ਤਰ੍ਹਾਂ ਪੂਰਨ ਸੰਤਾਂ ਦੀ ਗੱਲ ਤੇ ਚੱਲ ਕੇ ਅਸੀਂ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਦੇ ਹਾਂ। ਹੋਣਾ ਪੂਰਨ ਸੰਤ ਹੀ ਚਾਹੀਦਾ। ਸੋ ਇਹਦੀ ਇੱਕ ਐਗਜ਼ਾਮਪਲ ਵੀ ਹੈ, ਜੇ ਉਹਨੇ ਮਿਹਨਤ ਕੀਤੀ ਹੁੰਦੀ ਹੈ ਪੂਰਨ ਸੰਤ ਨੇ, ਇਸ ਕਰਕੇ ਉਹ ਆਪਣੇ ਹਿੱਸੇ ਦਿੰਦਾ। ਜਿਹਨੇ ਮਿਹਨਤ ਹੀ ਨਹੀਂ ਕੀਤੀ ਉਹ ਕੀ ਕਰੂਗਾ? ਸੋ ਇਸੇ ਤਰ੍ਹਾਂ ਹੀ ਜਿਹੜੀ ਮੈਡੀਟੇਸ਼ਨ ਹੈ, ਕੋਸ਼ਿਸ਼ ਕਰੋ ਵੀ ਸਵੇਰੇ ਸਵੇਰੇ ਕੀਤੀ ਜਾਵੇ ਮੈਡੀਟੇਸ਼ਨ। ਤਾਂ ਵੈਸੇ 24 ਘੰਟੇ ਜਦੋਂ ਵੀ ਟਾਈਮ ਮਿਲੇ, ਅਮਿਤਾਭ ਬੱਚਨ ਦੀ ਮੂਵੀ ਦੇਖਣ ਨਾਲੋਂ, ਕ੍ਰਿਕਟ ਦੇ ਮੈਚ ਦੇਖਣ ਨਾਲੋਂ ਦੇਖ ਲਓ, ਵੀ ਮਾੜਾ ਮੋਟਾ ਆਨੰਦ ਲੈ ਲਓ, ਪਰ ਕੋਸ਼ਿਸ਼ ਕਰੋ ਵੀ ਮੈਡੀਟੇਸ਼ਨ ਤੇ ਬੈਠੋ, ਉਹਦਾ ਫਾਇਦਾ ਹੁੰਦਾ। ਪਰ ਸਵੇਰੇ ਮੈਡੀਟੇਸ਼ਨ ਤੇ ਬੈਠਦੇ ਹੋ ਤੁਸੀਂ, ਇਹ ਨਹੀਂ ਵੀ 3 ਵਜੇ ਬੈਠਣਾ, 4 ਵਜੇ 5 ਵਜੇ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਮੈਡੀਟੇਸ਼ਨ ਤੇ ਬੈਠੋ, ਤੇ ਉਹਦੇ ਨਾਲ ਇੱਕ ਤਾਂ ਧਿਆਨ ਛੇਤੀ ਲੱਗ ਜਾਂਦਾ, ਇੱਕ ਬਾਹਰ ਉਹ ਡਿਸਟਰਬੈਂਸ ਨਹੀਂ ਹੁੰਦੀ, ਤੇ ਜੇ ਬਾਹਰ ਉਹ ਮਾੜਾ ਮੋਟਾ ਜਾਂਦਾ ਵੀ ਹੈ ਧਿਆਨ ਉਹ ਫੇਰ ਮੁੜ ਕੇ ਲੱਗ ਜਾਂਦਾ। ਮੈਂ ਕਹਿੰਦਾ ਬੈਠੋ ਤਾਂ ਸਹੀ, ਬੈਠੋ, ਨਿਕਲਣਾ ਨਹੀਂ ਕਮਰੇ ਜੋ ਜਿੰਨਾ ਚਿਰ ਟਾਈਮ ਨਹੀਂ ਪੂਰਾ ਹੁੰਦਾ, ਤੇ ਜ਼ਰੂਰ ਤੁਹਾਡਾ ਕੰਮ ਬਣੂਗਾ। ਇਹ ਗੱਲ ਬੜਾ ਸੁੱਖ ਹੈ। ਤੇ ਦੂਜੀ ਗੱਲ, ਜਦੋਂ ਕੋਈ ਆਨੰਦ ਆਉਣ ਲੱਗ ਜਾਏ ਨਾ ਮਾੜਾ ਮੋਟਾ, ਤੇ ਉਹਦੀ ਗੱਲ ਬਾਹਰ ਡਿਸਕਲੋਜ਼ ਨਹੀਂ ਕਰੀਦੀ। ਕਦੇ ਆਪਾਂ ਬੈਂਕ 'ਚ ਜਾ ਕੇ, ਜਦੋਂ ਕਾਪੀ 'ਚ ਪੈਸੇ, ਹੁਣ ਤਾਂ ਕਾਪੀਆਂ ਨਹੀਂ, ਆਨਲਾਈਨ ਜਮ੍ਹਾਂ ਕਰਦੇ, ਜਦੋਂ ਅੱਗੇ ਹੁੰਦੀ ਸੀ ਕਾਪੀਆਂ ਛੁੱਟੀਆਂ ਜਾਂ ਬੈਂਕ ਦੀਆਂ ਹੁੰਦੀਆਂ ਸੀ, ਜਦੋਂ ਪੈਸੇ ਜਮ੍ਹਾਂ ਕਰਦੇ, ਚੋਰੀ ਅੱਖ ਨਾਲ ਦੇਖਦੇ ਹਾਂ ਵੀ ਇੰਨੇ ਹੋ ਗਏ। ਕਿਤੇ ਬਾਹਰ ਦੱਸਿਆ ਕਿਸੇ ਨੂੰ ਕਿੰਨਾ? ਕਿਸੇ ਨੂੰ ਪੁੱਛ ਕੇ ਦੇਖ ਲਓ ਵੀ ਭਾਈ ਸਾਹਿਬ ਮੈਨੂੰ ਜੇ ਦੱਸੋ ਤੁਹਾਡੇ ਕੋਲ ਕਿੰਨੇ ਪੈਸੇ ਨੇ, ਉਹ ਕੋ ਬਸ ਗੁਰੂ ਦੀ ਕਿਰਪਾ ਜੀ 10,000 ਫੁਲਕਾ ਚੱਲੀ ਜਾਂਦਾ, ਕਦੇ ਨਹੀਂ ਦੱਸਦਾ। ਤੇ ਉਹ ਪੈਸੇ ਨਹੀਂ ਦੱਸਦੇ ਜਿਹੜੇ ਇੱਥੇ ਰਹਿ ਜਾਂਦੇ ਆ, ਜਿਹੜਾ ਪਰਮਾਤਮਾ ਦੇ ਤੁਹਾਨੂੰ ਅੰਦਰ ਨਜ਼ਾਰੇ ਆਉਂਦੇ ਨੇ ਉਹਦਾ ਕਹਿੰਦਾ ਢਿੰਡੋਰਾ ਪਿੱਟਦੇ ਹੋ। ਜਿਹੜੇ ਪਿੱਟਦੇ ਨੇ ਉਹ ਖਾਲੀ ਵੀ ਹੋ ਜਾਂਦੇ ਨੇ। ਜੇ ਕਿਸੇ ਨੂੰ ਮਿਹਨਤ ਕਰਕੇ ਥੋੜੀਆਂ ਜਿਹੀਆਂ ਰਿਧੀ ਸਿਧੀਆਂ ਪ੍ਰਾਪਤ ਹੋ ਗਈਆਂ, ਤੁਸੀਂ ਪਹਿਲਾਂ ਤਾਂ ਇਹ ਭੁਲੇਖਾ ਛੱਡ ਦਿਓ ਵੀ ਕਿਉਂ ਨਹੀਂ ਹੋਣਗੀਆਂ, ਸਾਰਿਆਂ ਨੂੰ ਹੋਣਗੀਆਂ ਜਿਹੜਾ ਮਿਹਨਤ ਕਰੂਗਾ। ਇਹ ਦਿਮਾਗ ਚੋਂ ਕੱਢ ਦਿਓ ਵੀ ਇਹ ਪ੍ਰੋਫੈਸਰ ਹੈ, ਇਹ ਡਾਕਟਰ ਹੈ, ਕੁਛ ਨਹੀਂ ਕਰ ਸਕਦਾ ਕਿਉਂਕਿ ਇਹਨੇ ਲੰਬਾ ਚੋਲਾ ਨਹੀਂ ਪਾਇਆ, ਇਹਦਾ ਟਾਈ ਲਾਉਂਦਾ, ਟਾਈ ਟੂਈ ਵਾਲੀ ਗੱਲ ਨਹੀਂ, ਇੱਕ ਦਿਮਾਗ ਚੋਂ ਕੱਢ ਦਿਓ। ਜਿਹੜਾ ਮਿਹਨਤ ਕਰੂਗਾ, ਜਿਹਦੀ ਰਹਿਣੀ ਸਹਿਣੀ ਵਧੀਆ ਹੋ ਜਾਂਦੀ ਹੈ, ਉਹ ਮਿਹਨਤ ਕਰਕੇ ਤਰੱਕੀ ਕਰ ਲੈਂਦਾ, ਤੇ ਜੇ ਤਰੱਕੀ ਹੋ ਗਈ ਉਹਦਾ ਢਿੰਡੋਰ ਆਣਾ ਪਿੱਟੋ, ਉਹ ਤੁਹਾਡੇ ਕੰਮ ਦੱਸਣਗੇ। ਦੇਖੋ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਸੈਂਟ ਦੀ ਦੇ ਸਕਦਾ। ਜਿਹੜਾ ਸੈਂਟ ਹੁੰਦਾ ਉਹਦੀ ਸ਼ੀਸ਼ੀ ਦੇ ਵਿੱਚ, ਸ਼ੀਸ਼ੀ ਦਾ ਢੱਕਣ ਬੰਦ ਰੱਖੋ ਫਿਰ ਵੀ ਖੁਸ਼ਬੂ ਆਉਂਦੀ ਹੈ, ਪਰ ਜੇ ਅਸੀਂ ਢੱਕਣ ਖੋਲਤਾ ਉਹ 10-15 ਮਿੰਟ ਲਈ, ਘੰਟੇ 2 ਘੰਟੇ ਲਈ, 4 ਸਵੇਰੇ ਖੁਸ਼ਬੂ ਫੈਲ ਜੂਗੀ, ਮੁੜ ਕੇ ਸ਼ੀਸ਼ੀ ਖਾਲੀ ਹੋ ਜਾਂਦੇ, ਸੈਂਟ ਖਾਲੀ ਹੋ ਜਾਂਦਾ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਕੋਲ ਕੋਈ ਰੀਤੀ ਸਿੱਧੀਆਂ ਆ ਗਈਆਂ, ਪ੍ਰਚਾਰ ਨਾ ਕਰੋ, ਮੁੰਡੇ ਨਾ ਦਿਓ, ਕੁੜੀਆਂ ਨਾ ਦਿਓ ਵੀ ਤੇਰੀ ਬਿਮਾਰੀ ਆ, ਠੀਕ ਆ ਨਾ ਕਿਸੇ ਨੂੰ ਸ਼ਰਾਬ ਦਿਓ ਨਾ, ਆਪਣੇ ਕੋਲੇ ਰੱਖੋ ਤੇ ਉਹਦੇ ਨਾਲ ਤੁਸੀਂ ਤਰੱਕੀ ਕਰੋਗੇ। ਜਦੋਂ ਫਿਰ ਇਹ ਸ਼ਰਾਬ ਸ਼ਰੂਬ ਦੇਣੇ ਸ਼ੁਰੂ ਕਰ ਦੇਣ, ਰੀਤੀ ਸਿੱਧੀਆਂ ਵਰਤਣੀਆਂ ਸ਼ੁਰੂ ਕਰ ਦੇਣ, ਤੁਸੀਂ ਖਾਲੀ ਹੋ ਜਾਂਦੇ ਹੋ। ਔਰ ਦੂਜੀ ਗੱਲ ਇਹ ਹੈ ਕਿ ਮੈਡੀਟੇਸ਼ਨ ਇਜ਼ ਸੋ ਇੰਪੋਰਟੈਂਟ, ਦੇਅਰ ਇਜ਼ ਨੋ ਸਬਸਟੀਚਿਊਟ ਐਟ ਆਲ ਆਫ ਮੈਡੀਟੇਸ਼ਨ। ਜਿਹੜੇ ਬੰਦੇ ਭੁਲੇਖੇ 'ਚ ਨੇ ਨਾ ਵੀ ਮੈਂ ਤਾਂ ਸੇਵਾ 'ਤੇ ਜਾਂਦਾ ਜੀ, ਮੈਂ ਤਾਂ ਰੋਜ਼ ਸਤਸੰਗ 'ਤੇ ਜਾ ਕੇ ਆਉਂਦਾ ਜੀ, ਜਾਓ ਵਧੀਆ ਗੱਲ ਹੈ, ਮੈਂ ਮਾੜਾ ਨਹੀਂ ਕਹਿੰਦਾ, ਪਰ ਉਹ ਸਤਸੰਗ 'ਤੇ ਵੀ ਜਾਓ, ਸੇਵਾ ਵੀ ਕਰੋ, ਅਤੇ ਪਰ ਜ਼ਰੂਰੀ ਗੱਲ ਹੈ ਪਾਠ ਵੀ ਕਰੋ, ਮੈਡੀਟੇਸ਼ਨ ਵੀ ਕਰੋ। ਉਹ ਤਾਂ ਥੱਕ ਕੇ ਆ ਜਾਂਦੇ ਹਾਂ, ਮੈਡੀਟੇਸ਼ਨ ਤਾਂ ਕਰਦੇ ਹੀ ਨਹੀਂ, ਅਤੇ ਸੇਵਾ 'ਤੇ ਜਾ ਕੇ ਥੋੜ੍ਹਾ ਮੋਟਾ ਝੂਠ ਵੀ ਬੋਲਦੇ ਹਾਂ, ਅਨਇੰਪਲਾਇਮੈਂਟ ਵੀ ਲੈਂਦੇ ਹਾਂ, ਡਿਸੇਬਿਲਿਟੀ ਵੀ ਲੈਂਦੇ ਹਾਂ ਵੀ ਮੇਰੇ ਕੋਲ ਹੱਡ ਪੈਰ ਚੱਲਦੇ ਨਹੀਂ, ਗੌਰਮੈਂਟ ਤੋਂ ਲੈਂਦੇ, ਉੱਥੇ ਜਾ ਕੇ ਦਰਖਤ ਵੀ ਤੋੜਦੇ ਹਾਂ, ਭੱਜ ਭੱਜ ਕੇ ਜੋ ਭਾਰਾ ਕੰਮ ਵੀ ਕਰਦੇ ਹਾਂ, ਝੂਠ ਗੌਰਮੈਂਟ ਨੂੰ ਵੀ ਬੋਲਦੇ ਹੋ, ਰੱਬ ਵੀ ਹੱਸਦਾ ਉਹ ਵੀ ਬੱਲੇ 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 ਬੱਲੇ, ਬਹੁਤ ਵਧੀਆ ਸੇਵਾ ਕਰਦਾ, ਝੂਠਾ ਕਿਸੇ ਦਾ। ਸੋ ਉਹ ਸੇਵਾ ਦਾ ਵੀ ਕੋਈ ਫਾਇਦਾ ਨਹੀਂ। ਤੇ ਜਿਹੜਾ ਤੁਸੀਂ ਸਤਸੰਗ 'ਤੇ ਜਾਂਦੇ ਹੋ, ਬਹੁਤ ਵਧੀਆ ਸਤਸੰਗ 'ਤੇ ਜਾ ਕੇ, ਵਧੀਆ ਜਾ ਕੇ, ਮੈਂ ਤਾਂ ਦੇਖਿਆ ਵੀ ਬਾਹਲੇ ਬੰਦੇ ਸੁੱਤੇ ਪਏ ਹੁੰਦੇ, ਘਰਾੜੇ ਮਾਰਦੇ ਕਿਉਂਕਿ ਥੱਕੇ ਆ ਰਹੇ ਹੁੰਦੇ ਨੇ, ਉਹ ਖੁੰਜੇ 'ਚ ਲਾ ਕੇ ਬਹਿੰਦੇ, ਦੇਹ ਘਰਾੜਾ ਉਹਨਾਂ ਨੂੰ ਬਾਹਰ, ਜਦੋਂ ਪੁੱਛੋ ਸਤਸੰਗ ਖਤਮ ਹੋ ਜਾਵੇ ਵੀ ਕਿਹੜਾ ਟੌਪਿਕ 'ਤੇ ਗੱਲ, ਇਹਦੀ ਕੱਖ ਨਹੀਂ ਪਤਾ ਹੁੰਦਾ, ਉਹ ਜਿਹੇ ਸਤਸੰਗ ਦਾ ਵੀ ਕੀ ਫਾਇਦਾ। ਹਾਂ, ਨੀਂਦ ਆਉਣ ਦਾ ਅੱਡਾ ਬਹੁਤ ਵਧੀਆ, ਸਾਰਿਆਂ ਨੂੰ ਨਹੀਂ ਕਹਿ ਰਿਹਾ, ਸਤਸੰਗ 'ਚ ਜਾਓ, ਜਿਹੜਾ 2 ਘੰਟੇ 2.5 ਘੰਟੇ ਤੁਸੀਂ ਖਰਾਬ ਕਰਦੇ ਹੋ, ਉਹੀ ਘੰਟਾ ਬਹਿ ਕੇ ਚੌਂਗੜੀ ਮਾਰ ਲਓ, ਫਾਇਦਾ ਤਾਂ ਚੌਂਗੜੀ ਮਾਰਨ ਦਾ ਹੋਣਾ। ਤਾਂ ਹੀ ਮੈਂ ਕਿਹਾ ਦੇਰ ਇਜ਼ ਨੋ ਸਬਸਟੀਚਿਊਟ ਐਟ ਆਲ, ਹੋਰ ਨਹੀਂ ਕੋਈ ਇਹਦਾ ਸਬਸਟੀਚਿਊਟ। ਹਾਂ, ਭਜਨ ਸਿਮਰਨ ਕਰੋ ਨਾਲ ਨਾਲ, ਲੋਕਾਂ ਦੀ ਦੁਖੀ ਸੁਖੀ ਲੋਕਾਂ ਦੀ ਹੈਲਪ ਵੀ ਕਰੋ, ਉਹਦਾ ਫਾਇਦਾ, ਸੇਵਾ ਵੀ ਕਰੋ, ਪਰ ਉੱਥੇ ਜਾ ਕੇ ਜੇ ਚੁਗਲੀ ਹੋਈ ਕਰਨੀ ਹੈ, ਉੱਥੇ ਜਾ ਕੇ ਆਪਣੀ ਕਾਰ ਦੇ ਵਿੱਚ ਸਾਗ ਹੀ ਤੋੜ ਕੇ ਰਖਾਉਣਾ, ਖਰਬੂਜੇ ਹੀ ਤੋੜ ਕੇ ਰੱਖਣਾ, ਤਾਂ ਚੋਰੀ ਕਰਕੇ ਆਉਂਦੇ, ਸੇਵਾ ਕਾਹਦੀ, ਟੱਟੂ ਦੀ ਕਰਦੇ ਹਾਂ ਆਪਾਂ, ਫਿਰ ਸੰਤਾਂ ਦੇ ਮਗਰ ਭੱਜੇ ਫਿਰਦੇ ਹੋ। ਪਹਿਲੀ ਗੱਲ ਤੁਸੀਂ ਸੋਚੋ ਵੀ ਮੈਨੂੰ ਇਹਨਾਂ ਦੇ ਮਗਰ ਭੱਜਣ 20 ਸਾਲ ਹੋ ਗਏ, 25 ਸਾਲ ਹੋ ਗਏ, ਕੋਈ ਲੱਭਿਆ ਤੁਹਾਨੂੰ ਅੰਦਰ? ਇਹੀ ਸੰਤ ਕਹਿੰਦੇ ਨੇ ਵੀ ਅੰਦਰ ਮਿਲੂਗਾ ਪਰਮਾਤਮਾ, ਅੰਦਰੋਂ ਲੱਭਿਆ ਨਹੀਂ, ਫਿਰ ਗੇੜੇ ਤੇ ਗੇੜਾ, ਗੇੜੇ ਤੇ ਗੇੜਾ, ਗੇੜੇ ਤੇ ਗੇੜੇ ਭੱਜੇ ਫਿਰਦੇ ਆ, ਸਵੇਰੇ ਉੱਠ ਕੇ ਤੜਕੇ ਜਾਂਦੇ ਆ, ਉਹਦਾ ਭਾਈ ਸਾਹਿਬ ਕੋਈ ਫਾਇਦਾ ਨਹੀਂ। ਇਹ ਗੱਲ ਪੱਕੇ ਤੌਰ ਤੇ ਮੇਰੀ ਗੱਲ ਮੰਨ ਲਓ ਕਿ ਦੇਅਰ ਇਜ਼ ਨੋ ਸਬਸਟੀਚਿਊਟ ਆਫ ਮੈਡੀਟੇਸ਼ਨ। ਮੈਡੀਟੇਸ਼ਨ ਜ਼ਰੂਰੀ ਹੈ, ਮੈਡੀਟੇਸ਼ਨ ਕਰੋ, ਤੁਹਾਨੂੰ ਕੰਪਨੀ ਦੀ ਲੋੜ ਨਹੀਂ, ਫਾਇਦਾ ਇਕੱਲਿਆਂ ਨੂੰ ਮਿਲਣਾ। ਆਏ ਇਕੱਲੇ ਸੀ ਮਾਂ ਦੇ ਪੇੜ 'ਚ, ਉਦੋਂ ਆ ਜਾਣਾ ਸੀ 5-7 ਦੋਸਤਾਂ ਦੇ ਨਾਲ ਇਕੱਠਿਆਂ ਨੂੰ, ਆ ਸਕਦੇ ਸੀ ਮਾਂ ਦੇ ਪੇੜ 'ਚ ਇਕੱਲੇ ਆਏ ਸੀ, ਤੇ ਜਦੋਂ ਇਕੱਲੇ ਸੀ ਉਹ ਜਾਓਗੇ, ਇਹ ਵੀ ਨਹੀਂ ਕਹਿੰਦੇ ਵੀ ਰੁਲਦੂ ਰਾਮ ਆਇਆ ਯਾਰ ਆਪਾਂ ਸੇਵਾ ਇਕੱਠੇ ਕਰਦੇ ਹਾਂ, 5-7 ਇਕੱਠੇ ਹੀ ਬਲ ਸਾਹਿਬ ਦੇ ਪੁੰਨਿਓ ਰੂਮ 'ਚ ਜਾਂਦੇ ਹਾਂ, ਉੱਥੇ ਵੀ ਇਕੱਲੇ ਇਕੱਲੇ ਨੇ ਜਾਣਾ। ਸੋ ਜਦੋਂ ਆਏ ਇਕੱਲੇ ਆ, ਜਾਣਾ ਇਕੱਲੇ ਆ, ਤੇ ਪਰਮਾਤਮਾ ਨਾਲ ਮਿਲਾਪ ਵੀ ਇਕੱਲਿਆਂ ਨੇ ਹੋਣਾ ਹੈ, ਇਹ ਨਹੀਂ ਵੀ ਤੁਸੀਂ 5-7 ਨੂੰ ਨਾਲ ਹੀ ਲੈ ਜਾਓਗੇ, ਹਰੇਕ ਬੰਦੇ ਨੇ ਆਪਣਾ ਆਪਣਾ ਜਾਣਾ। ਸੋ ਇਸ ਕਰਕੇ ਸਾਨੂੰ ਭੇਡ ਝਾਲ ਨਹੀਂ ਚਲਾਉਣੀ ਚਾਹੀਦੀ, ਸਾਨੂੰ ਹਮੇਸ਼ਾ ਇਹ ਗੱਲ ਨੂੰ ਬਿਠਾਉਣਾ ਚਾਹੀਦਾ, ਦਿਮਾਗ 'ਚ ਫਰਮ ਯਕੀਨ ਹੋਣਾ ਚਾਹੀਦਾ ਕੀ ਚੀਜ਼ ਹੈ। ਜਦੋਂ ਤੁਹਾਨੂੰ ਫਰਮ ਯਕੀਨ ਹੋ ਜਾਏ ਤੇ ਫਿਰ ਉਹਨੂੰ ਇੰਪਲੀਮੈਂਟ ਕਰੋ, ਜਦੋਂ ਇੰਪਲੀਮੈਂਟ ਨਹੀਂ ਕਰਦੇ ਫਿਰ ਫਾਇਦਾ ਕੀ ਹੁੰਦਾ? ਜੇ ਸਾਨੂੰ ਪਤਾ ਹੈ ਇੱਕ ਦਿਨ ਅਸੀਂ ਕਾਰ ਹਾਈਵੇ ਤੇ 110 ਦੀ ਥਾਂ 40 ਵੀ ਚਲਾ ਲਈ, ਰੋਜ਼ ਚਲਾਉਂਦੇ ਹਾਂ, ਕੋਈ ਫਰਕ ਨਹੀਂ ਪੈਂਦਾ। ਇੱਕ ਦਿਨ ਪੁਲਿਸ ਵਾਲੇ ਨੇ ਘੇਰ ਕੇ ਸਾਨੂੰ ਸਟੰਟ ਡਰਾਈਵਿੰਗ ਦੇ ਵਿੱਚ ਚਾਰਜ ਕਰ ਲਿਆ, ਕਾਰ ਰੱਖ ਲਈ, ਉਹਦੀ ਸਟੋਕ ਕਰਾਤੀ ਤੇ ਤੁਹਾਨੂੰ ਲਾਇਸੈਂਸ ਫੜ ਲਿਆ, ਸਸਪੈਂਡ ਹੈ। ਉਦੋਂ ਫਿਰ ਕੋਰਟਾਂ 'ਚ ਧੱਕੇ ਖਾਨੇ ਫਿਰਦੇ ਹਾਂ, ਹੋਰ ਕਰਦੇ ਹਾਂ, ਸਾਨੂੰ ਜੁਰਮਾਨਾ ਲੱਗਦਾ, ਪੁਆਇੰਟ ਘੱਟਦੇ ਨੇ, ਚਲੋ 2-4 ਸਾਲ ਅਸਰ ਹੁੰਦਾ, ਫੇਰ ਕਰ ਲਿਆ, ਫੇਰ ਫਸ ਗਏ। ਜਦੋਂ ਸਾਨੂੰ ਪੱਕਾ ਲੱਗ ਗਿਆ ਵੀ ਭਾਈ ਸਾਹਿਬ 110 ਦੀ ਸਪੀਡ ਹੈ ਜਾਂ 100 ਦੀ ਸਪੀਡ ਹੈ, 110-15-20 ਤੱਕ ਚੱਲ ਜੂ, ਜੇ ਫੇਰ ਵੀ 120-120 ਕਹਿੰਦਾ ਫਿਰ ਅਸੀਂ ਮੂਰਖੀ ਹਾਂ, ਹੋਰ ਕੀ ਹਾਂ। ਇਸੇ ਤਰ੍ਹਾਂ ਜਦੋਂ ਤੁਹਾਨੂੰ ਸੰਤ ਸਤਿਗੁਰੂ ਸਾਰੇ ਸਤਸੰਗਾਂ 'ਚ ਦੱਸਦੇ ਨੇ ਵੀ ਪਾਠ ਕਰੇ ਤੋਂ ਬਿਨਾਂ, ਅੰਦਰ ਬੜੇ ਤੋਂ ਬਿਨਾਂ ਤੁਹਾਡੀ ਮੁਕਤੀ ਨਹੀਂ, ਅਸੀਂ ਬਾਹਰ ਟੱਕਰਾਂ ਮਾਰਦੇ ਫਿਰਦੇ ਹਾਂ, ਮਾਰੋ ਜਿੰਨਾ ਮਰਜ਼ੀ ਮਾਰੋ, ਪਰ ਮੇਰੀ ਗੱਲ ਗਲਤ ਨਾ ਲਿਓ, ਮੈਂ ਤਾਂ ਜਾਤੀ ਤਜਰਬਾ ਦੱਸਿਆ ਤੇ ਮੈਨੂੰ ਕੋਈ ਫਿਕਰ ਨਹੀਂ ਹੁੰਦਾ, ਮੇਰੇ ਨਾਲ 10 ਲੱਗਦੇ ਨੇ ਕਿ 20 ਲੱਗਦੇ ਨੇ, ਜਿਹੜੇ ਬੰਦੇ ਨੇ ਪਾ ਲਿਆ, ਜੇ ਮੇਰੇ ਕੋਲ $1,00,000 ਆ, ਮੈਨੂੰ ਕੀ ਫਿਕਰ ਹੈ ਕੌਣ ਕੀ ਕਹਿੰਦਾ, ਮੈਨੂੰ ਚਾਹੇ ਕੋਈ ਨੰਗ ਕਹੀ ਜਾਵੇ ਚਾਹੇ ਕੰਜੂਸ ਕਹੀ ਜਾਵੇ। ਸੋ ਇਸ ਕਰਕੇ 3 ਮਿੰਟ ਰਹਿ ਗਏ, ਲੋਕ ਗਾਣਾ ਹੀ ਸੁਣ ਲਓ, ਮੈਂ ਜ਼ਿਆਦਾ ਹੀ ਕੁਛ ਬੋਲ ਗਿਆ, ਉਹਦੇ ਲਈ ਮਾਫ਼ੀ। ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ, ਬਸ ਇੰਨਾ ਖਿਆਲ ਰੱਖਿਓ, ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ। ਤੇ ਫੀਲਾ ਤੁਸੀਂ ਗਾਣਾ ਸੁਣੋ, ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਕਰਾਂਗੇ, ਜੇ ਕੋਈ ਵੱਧ ਕਰਕੇ ਆ ਗਿਆ ਉਹਦੇ ਲਈ ਸੌਰੀ ਫਾਦਾ ਹੈ। ਸੁਣੋ,
ਸੁਮਰਨ ਸੇ सुमरन से दुख जाए कह कबीर सुमरन किए
WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Truck World, Canada which trucking industry da sab to vadda show. International Center vikhe 18-19 te VFRL ho reha hai, jithe trucking industry da sambandhit bahut sare vendors maujood honge. Milo Quick Truck Lube di puri team nu, booth number 1410 vich, jithe oil ate filter companies de numainde vi maujood honge. Jinne din jitto free oil change te kai hor inaam. Free entry pass layi truckworld.ca te promo code quick di varto karo. Vadhere jankari layi call karo Quick Truck Lube 519-622-0660.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰੀਨੂਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज
142 कैनेडी रोड ब्रैम्पटन 9058747171
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਮਟਨ ਟੀਵੀ ਐਂਡ ਅਪਲਾਈਂਸਿਸ ਤੇ ਜਿਸੇ ਫ੍ਰਿਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ ਸੈਮਸੰਗ ਪੈਨਾਸੋਨਿਕ ਸ਼ਾਰਪ ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ ਸਿਰਫ ਬ੍ਰੈਮਟਨ ਟੀਵੀ ਐਂਡ ਅਪਲਾਈਂਸਿਸ ਤੇ ਬ੍ਰੈਮਟਨ ਟੀਵੀ ਐਂਡ ਅਪਲਾਈਂਸਿਸ 801
Bowie Drive, West Brampton. Ya call karo 905-450-2828. 905-450-2828.
कौन कहता है कि इंश्योरेंस कंपनियां वक्त पर क्लेम अदा नहीं करती। एक और मिसकंसेप्शन कि लाइफ क्रिटिकल इलनेस, डिसेबिलिटी या फिर ट्रेवल इंश्योरेंस बहुत महंगी हैं। नहीं साहब, आप एक बार इंश्योर प्रो के फजल वदूद से बात कीजिएगा। 28 साल का अंडरराइटिंग का तजुर्बा है। लाइफ क्रिटिकल इलनेस, डिसेबिलिटी, ट्रेवल इंश्योरेंस, हर इंश्योरेंस के मामले के लिए फजल वदूद ऑफ इंश्योर प्रो 905-607-5000 905-607-5000